जसनाम निज मर्शद के टिग रहत ठसके ग्राम सुता।
श्री सतगुरु जी दी अपार बख्शिश कृपा दे पात्र सतसंगी जनो उस सतगुरु पातशाह नूं धन कहिए जिस नूं धन कहन दे नाल इंसान 84 दे चक्कर विच नहीं पएगा। उस साहिब नूं धन कहिए जिहदे दित्ते नाम नूं जपण सदका इंसान दोबारा इन्हां विंगियां टेढ़ियां जूनां विच नहीं जाएगा। श्री सतगुरु राम सिंह पातशाह जी का बचन मैनू याद आउंदा है। सतगुरु जी बचन कीता जिन्ने इस नाम नू अपने कन विच ले लिया चाहे वह किस तरह का भी इंसान है दोबारा 84 लख जूना विच नहीं आएगा। जदों मिलू मनुखा शरीर मिलेगा आखिर हौली हौली एक समा आएगा मुक्त हो जाएगा। उस दाते सतगुरु नू धन कहो गज के कहो धन श्री सतगुरु नानक देव जी सच्चे पातशाह। फिर एक बार अपनी रसना होर पवित्र करो गज के कहो धन श्री सतगुरु जगजीत सिंह जी सच्चे पातशाह। मौके दे मालक नू याद करो कोई रसना वांझी ना रहे गज के कहो धन श्री सतगुरु उदय सिंह जी सच्चे पातशाह। आप जी जो इस लड़ी वार गुर इतिहास नू श्रवण करदे आ रहे हो आपने हुण तक जो श्रवण कीता कवि संतोख सिंह जी श्री गुरु प्रताप सूरज ग्रंथ दे करता उन्होंने दसिया किवें दसवें पातशाह साहिब श्री गुरु गोबिंद सिंह जी का प्रकाश होया। हुण तक इस चीज की चर्चा हुई इस तो अगे कवि जी एक बड़े ही वधिया प्रेमी सिख का जिक्र करते ने जेड़े ओ साहिब नाल रत्ते होंदे ने रत्ते सही जे मुख ना मोड़ाने जिनी सी जाता साई झड़ झड़ पवदे कच्चे बिरही जिना कार ना आई। उना साहिब दे प्यारियां वास्ते लिखिया है कि ओ रत्ते होए ने जेड़े मुंह नहीं मोड़दे अपने साहिब वल्लों ए भेत नहीं वेखदे के कौन है किवें जिया है बस उना दे नेत्र अजेहे उस अकाल पुरख ने बख्श दिते उस नेत्रां सदका उना नूं अपने साहिब दा दीदार होया। और जेड़े लोग एही चीजां दे भरमां च रह गए कर्म धर्मां दे भरम च रह गए शरा दे धर्म च रह गए धर्मां दे चक्करां च फसे रह गए ओह कदी उस प्यारे नूं ना मिल सके वांझे रह गए। सो जिस तरह कवि जी इस रंग रत्तड़े भगत का जिक्र करते ने आप जी दे चरणा विच उस तरह अर्ज करन दा जतन करते हैं। करो कृपा
दोहरा और कोहड़ाम बिखै हु तो शाह पीख जसना निज मुर्शद के टिग रहत ठसके ग्राम सोता।
कवि संतोख सिंह जी उस फकीर दा जिक्र करदे ने जिस दा नाम बड़ा ही असी कई बार सुनिया है भीखम शाह। ए जेहा फकीर जेड़ा अखां वाला सी जिन्हों साहिब ने नेत्र बख्शे सी जिस नेत्र दे नाल अपने इस माही दा अपने प्रीतम दा दीदार करीदा है और ए अपने मुर्शद दे कोल रहिंदा सी जेड़ा के करनाल इलाके दे विच पैंदा है। सो कवि जी दस रहे हन कि इस तरह ए फकीर जो है
चौपाई जिस दिन श्री गुरु जग बिदताए लोक मर्याद हेत प्रभ आए।
जिस दिन श्री सतगुरु जी दा प्रकाश होया कवि संतोख सिंह जी दसदे हन कि उस साहिब दा आउणा ही इस करके होया कि इस धरती दे उत्ते धर्म नू संतुलन विच रखिया जावे, धर्म दा विस्तार होवे।
भई परात उर मह लख पीख, अवतरयो नर बर दे सीख।
जदों अमृत वेला होया, भीखम शाह दे उत्ते कृपा सी गुरु सवारियो, हर रोज अपने उस साहिब अल्लाह ताला दे चरना दे विच ध्यान लाउण वाला, इनू इलहाम होया, इनू सोझी आई, अमृत वेले पता लग गया कि उह सुखां दी दात देण वाला उह साहिब इस धरती दे उत्ते अवतरित हो चुकिया है।
तुरकन कुमत करी है कूरे,
और अजिहा साहिब जेड़ा के तुरक जेड़े मुसलमान उस समय दे विच बड़ा ही बुरा कर रहे सी, अनिति कर रहे सी, दुराचार कर रहे सी।
क्रोधी कुतसत कर्मन कुरे,
क्रोधी कुतस्त कुकर्मन कुरे, जेड़े के सत उत्ते नहीं चलन वाले, जेड़े के क्रोधी ने, जिन्हा दे कर्म किते हुए सब झूठे ने, भाव हर एक पासे जेड़े ए चाहुंदे सी, भाव है उस औरंगजेब तो जेड़ा ए चाहुंदा सी हर पासे इस्लाम दा झंडा होवे।
तिनको तेज नास बेहत,
ए सारी चीज दा पता लग्या इस भीखम शाह नू, जो के बेशक आप भी मुस्लिम है, पर गुरु सवारियो ए ओ है मुसलमान मोम दिल होवे, अंतर की मल दिल ते धोवे। अजिहा सी जेड़े वास्ते साहिब ने कहया है मुसल्ले ईमान, सच्चे ईमान वाला। असल विच इस चीज दे बड़े ही गहरे भेत ने, अर्थ ने। इस कौम नू बुरा नहीं कहया, जेड़े लोग एदे विच आ के बुरा कर्म करदे ने असल विच ओ सारी कौम नू ही दाग लगा देंदे ने। कर्म एक अजिहा इंसान करदा ते उस दे फल स्वरूप कौमा नू इस दा फल भुगतना पैंदा है। ए जो है भीखम शाह, इस नू सब पता लग गया कि इना तुरकां दा नास करन वास्ते, पापियां दा नास करन वास्ते साहिब अवतरित होए हन।
करयो देह गुरता पद लेत,
इस साहिब ने धरती दे उत्ते अवतार धारिया, भाव तुरों ही इस दे उपर कृपा है, आप गुरु नानक साहिब पातशाह दी जोत इस धरती ते अवतरित होई है।
बिंद मुरीद बीच तब बैसा,
जदो भीखम शाह जी बहुत सारे एदे जो मुरीद सी, सेवक सी, इना दे विच बैठे होए सी,
भयो संकल्प हृदय तब ऐसा,
हृदय दे विच उस वक्त ए संकल्प जो आप जी ने सारा श्रवण कीता है, उस वक्त बैठे बैठे इस फकीर दे हृदय विच ए सारा संकल्प आया।
तत छिन उठियो अपर सब त्यागे,
उस वक्त तत छिन तुरंत ही जो भीखम शाह जी हन अपने सारे मुरीदां नू उसे हालत विच बैठियां नू छड़ के उना दे विच्चों उठ पए।
पूरब दिश मुख कर अनुरागे,
किते पच्छम वल मुंह करके नमाज पढ़दे सी, अज पूरब दिशा वल अपना मुख कर लिया।
मूंद बिलोचन धर और ध्याना,
नेत्र बंद करके एक ओस साहिब दे जेदे वास्ते इलहाम होया सी, आप अकाल पुरख धरती ते उतरिया है, ओस पुरख साहिब दे चरना दा ध्यान धर लिया।
आदर हाथ बंद थित थाना,
बड़े आदर सहत हाथ जोड़ के और ध्यान विच मगन हो गए।
मन महकीन बंदगी घनी,
इस तरह अपने मनो मन बंदगी तो भाव है ध्यान उस साहिब दा, उस दी इबादत बैठे होए, जदों उस साहिब दे वल मुखड़ा है, पटने नगर वल मुखड़ा है, ते अपने हिरदे दे विच बड़ा उस साहिब नू याद करदे हन।
परम प्रेम आतुरता सनी,
बड़ा हिरदे दे विच प्यार है और आतुरता हिरदे दे विच बड़ी काल है कि मैनू तुरंत ही उस अगम्मी पुरख दा दर्शन हो जावे।
नम्र होए तर सिर तर दीना,
बड़ा निम्रता भावना विच आ के उस वक्त गुरु सवारियो जो प्यार हिरदे विच सी ओ प्रेम जदों इतना ज्यादा वधिया के उस साहिब दे चरणा दे विच ਸੀਸ ਥੱਲੇ ਧਰ ਕੇ ਨਮਸਕਾਰ ਕੀਤੀ।
ਸਾਕੀਨ ਪ੍ਰਬੀਨਾ,
ਉਸ ਵਕਤ ਜਿਹੜੇ ਕੋਲ ਬੈਠੇ ਹੋਏ ਸੀ ਉਹਨਾਂ ਦੇ ਹਿਰਦੇ ਵਿੱਚ ਕੁਛ ਅਜੀਬ ਜੀ ਖਿਆਲ ਆ ਗਈ।
ਉਤਫਲ ਲੋਚਨ ਹੋਏ ਕਰ ਬੈਸਾ,
ਉਸ ਵਕਤ ਜੋ ਇਸ ਫਕੀਰ ਦੇ ਨੇਤਰ ਹਨ ਉਸ ਸਾਹਿਬ ਦੇ ਪ੍ਰੇਮ ਦੇ ਵਿੱਚ ਅਜਿਹੇ ਪ੍ਰਫੁੱਲਤ ਹਨ ਕਿ ਨੇਤਰਾਂ ਵਿੱਚੋਂ ਪਤਾ ਲੱਗਦਾ ਹੈ ਕਿ ਕਿਸੇ ਦੇ ਰੰਗ ਵਿੱਚ ਰੱਤੇ ਹੋਏ ਨੇ। ਕਿਉਂਕਿ ਸਾਧ ਸੰਗਤ ਜੀ, ਜਦੋਂ ਅਜਿਹੇ ਪ੍ਰੇਮੀਆਂ ਦੀ ਨੇਤਰਾਂ ਦੀ ਗੱਲ ਕਰੀਏ ਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਬੜਾ ਹੀ ਵਧੀਆ ਦੱਸਦੇ ਨੇ, ਜਿੱਥੇ ਕਿ ਗੁਰੂ ਨਾਨਕ ਪਾਤਸ਼ਾਹ ਭਾਈ ਲਾਲੋ ਪ੍ਰਤੀ ਉਪਦੇਸ਼ ਦਿੰਦੇ ਹੋਏ ਕਹਿ ਰਹੇ ਨੇ ਕਿ ਜਿਨ੍ਹਾਂ ਲਾਲੀ ਨੇਤਰ ਮਹਿ ਦੂਜਾ ਨਾ ਭੇਖਨ, ਜਿਨ੍ਹਾਂ ਦੇ ਅੱਖਾਂ ਵਿੱਚ ਨੇਤਰਾਂ ਵਿੱਚ ਲਾਲੀ ਹੈ, ਲਾਲੀ ਤੋਂ ਭਾਵ ਹੈ ਕਿਰਪਾ ਬਖਸ਼ਿਸ਼, ਉਹ ਗੁਰੂ ਸਵਾਰਿਓ ਦਰਬ ਦਰ ਭਟਕਦੇ ਨਹੀਂ ਫਿਰਦੇ, ਹਰ ਇੱਕ ਨੂੰ ਨਹੀਂ ਵੇਖਦੇ ਫਿਰਦੇ, ਕਿਉਂਕਿ ਉਹਨਾਂ ਨੂੰ ਪਰਖ ਆ ਜਾਂਦੀ ਹੈ ਕਿ ਉਹ ਇੱਕ ਅਜਿਹੇ ਜੋਹਰੀ ਬਣ ਜਾਂਦੇ ਨੇ ਜਿਵੇਂ ਇੱਕ ਸਿਆਣਾ ਜੋਹਰੀ ਉਹ ਹੱਥ ਵਿੱਚ ਜਿਸ ਤਰ੍ਹਾਂ ਹੀ ਹੀਰੇ ਨੂੰ ਫੜੇਗਾ ਤੁਰੰਤ ਪਤਾ ਲੱਗ ਜਾਏਗਾ ਇਹ ਹੀਰਾ ਅਸਲੀ ਹੈ। ਜੇ ਉਹਦੇ ਹੱਥ ਵਿੱਚ ਇੱਕ ਕੱਚ ਦੇ ਦਿੱਤਾ ਜਾਏ ਤੇ ਉਹਨੂੰ ਇਹ ਵੀ ਪਤਾ ਲੱਗ ਜਾਏਗਾ ਇਹ ਨਕਲੀ ਹੈ। ਪਰ ਦੂਸਰੇ ਪੱਖ ਵਿੱਚ ਅੰਧੇ ਵਸ ਮਾਣਕ ਪਿਆ ਕੀਮਤ ਲਖੀ ਨਾ ਜਾਏ, ਇੱਕ ਅੰਨੇ ਇਨਸਾਨ ਦੇ ਹੱਥ ਵਿੱਚ ਗੁਰੂ ਸਵਾਰਿਓ ਜਦੋਂ ਅਸੀਂ ਇੱਕ ਮੋਤੀ ਹੀਰਾ ਦੇ ਦੇਵਾਂਗੇ ਤੇ ਉਹਦੇ ਭਾਣੇ ਇੱਕ ਉਹ ਕੱਚ ਹੈ ਉਹਨੂੰ ਕੀ ਸਾਰ ਇਸ ਚੀਜ਼ ਦੀ ਉਹ ਵੇਖਣਾ ਹੀ ਨਹੀਂ ਜਾਣਦਾ। ਪਰ ਜਿਹੜੇ ਰੰਗ ਰਤੜੇ ਹੁੰਦੇ ਨੇ ਆਪਣੇ ਸਾਹਿਬ ਦੇ ਪਿਆਰ ਵਿੱਚ ਉਹਨਾਂ ਨੂੰ ਕਿਸੇ ਚੀਜ਼ ਦੇ ਭੇਦ ਭਾਵ ਦਾ ਨਹੀਂ ਪਤਾ, ਉਹ ਲੋਕ ਮਰਿਆਦਾ ਤੋਂ ਵੀ ਉੱਤੇ ਉੱਠ ਚੁੱਕੇ ਹੁੰਦੇ ਨੇ, ਲੋਕ ਲਾਜ ਤੋਂ ਵੀ ਪਰੇ ਹਟ ਜਾਂਦੇ ਨੇ। ਭਾਵੇਂ ਕੋਈ ਭਲਾ ਕਹੋ, ਭਾਵੇਂ ਕੋਈ ਬੁਰਾ ਕਹੋ, ਭਾਵੇਂ ਕੋਈ ਭਲਾ ਕਹੋ, ਹਮ ਤਨ ਦਿਓ ਹੈ ਢਾਰ, ਉਹਨਾਂ ਦੀ ਅਜਿਹੀ ਅਵਸਥਾ ਬਣ ਜਾਂਦੀ ਹੈ। ਭਾਵੇਂ ਕੋਈ ਬੁਰਾ ਕਵੇ, ਭਾਵੇਂ ਭਲਾ ਕਹੇ, ਕੁਛ ਵੀ ਬੋਲੇ, ਜੇ ਮਰਦਾਨੇ ਨੂੰ ਸਾਰੇ ਲੋਕ ਕਹਿੰਦੇ ਨੇ ਇਹ ਆਵਤ ਹੈ ਡੂਮ ਤਿਸੀ ਕੋ ਜੋ ਜਗ ਭਇਓ ਕੁਰਾਹੀ, ਇਹ ਉਹਦਾ ਡੂਮ ਆਉਂਦਾ ਪਿਆ ਜਿਹੜਾ ਕੁਰਾਹੀਆ ਹੋ ਗਿਆ। ਕੁਰਾਹੀ ਦਾ ਸਿੱਧਾ ਜਿਹਾ ਲਫ਼ਜ਼ ਦਾ ਅਰਥ ਹੈ ਕੁਰਾਹੀ, ਜਿਹੜਾ ਉਲਟੇ ਰਾਹ ਪੈ ਜਾਵੇ। ਦੁਨੀਆਂ ਦੇ ਲੋਕ ਉਹਨੂੰ ਕੁਰਾਹੀਆ ਹੀ ਮੰਨਦੇ ਨੇ ਜਿਹੜੇ ਰੱਬ ਦੀ ਇਬਾਦਤ ਕਰਦੇ ਨੇ, ਆਪਣੇ ਸਾਹਿਬ ਦੀ ਬੰਦਗੀ ਵਿੱਚ ਲੀਨ ਹੋ ਜਾਣ, ਕਿਉਂਕਿ ਦੁਨੀਆਂ ਵਾਲੇ ਪਾਸਿਓਂ ਜਾਂਦੇ ਲੱਗਦੇ ਨੇ। ਪਰ ਇਹ ਮਰਦਾਨਾ ਫਿਰ ਵੀ ਆਪਣੇ ਸਾਹਿਬ ਨੂੰ ਨਹੀਂ ਛੱਡਦਾ, ਕਿਉਂਕਿ ਉਹਨੂੰ ਪਤਾ ਜੋ ਸੁੱਖ ਇਹਦੀ ਸ਼ਰਨ ਵਿੱਚ ਹੈ ਮੈਨੂੰ ਕਿਤੇ ਨਹੀਂ ਮਿਲਣਾ। ਸੋ ਅਰਜ਼ ਕਰਾਂ ਇਹ ਵੱਖਰੇ ਹੁੰਦੇ ਨੇ ਜਿਨ੍ਹਾਂ ਦੇ ਨੇਤਰ ਵਿੱਚ ਉਹ ਲਾਲੀ ਉਹ ਕਿਰਪਾ ਹੋਵੇ। ਸੋ ਇਸ ਭੀਖਮ ਸ਼ਾਹ ਫਕੀਰ ਦੇ ਨੇਤਰਾਂ ਵਿੱਚ ਵੀ ਉਹੀ ਲਾਲੀ ਉਹੀ ਆਨੰਦ ਵੇਖਣ ਨੂੰ ਨਜ਼ਰ ਆ ਰਿਹਾ ਹੈ।
ਜਨਮ ਰੰਕ ਪਾਰਸ ਲੈ ਜੈਸਾ,
ਅਜਿਹੀ ਖੁਸ਼ੀ ਹੈ ਹਿਰਦੇ ਦੇ ਵਿੱਚ ਜਿਵੇਂ ਜਨਮਾਂ ਜਨਮਾਂਤਰਾਂ ਦਾ ਕੋਈ ਅਜਿਹਾ ਕੰਗਲਾ ਅਜਿਹਾ ਕੰਗਾਲ ਜਿਹਨੇ ਕੌਡੀ ਨਾ ਵੇਖੀ ਹੋਵੇ ਔਰ ਉਹਨੂੰ ਪਾਰਸ ਮਿਲ ਜਾਵੇ, ਜੋ ਖੁਸ਼ੀ ਉਹਨੂੰ ਪ੍ਰਤੀਤ ਹੋਏਗੀ ਅਜਿਹੀ ਖੁਸ਼ੀ ਇਸ ਵਕਤ ਇਸ ਫਕੀਰ ਨੂੰ ਹੋਈ।
ਦੇਖ ਮੁਰੀਦ ਅਖਿਲ ਬਿਸਮਾਨੇ ਕਹਾ ਕੀਨ ਇਹ ਪੀਰ ਸਿਆਣੇ,
ਜਿਤਨੇ ਮੁਰੀਦ ਸੀ ਅਖੀਰ ਬੜੇ ਸਿਆਣੇ ਸੀ ਆਪਣੇ ਆਪ ਦੇ ਵਿੱਚ, ਪਰ ਉਹਨਾਂ ਦੀ ਸਿਆਣਪ ਸਾਧ ਸੰਗਤ ਜੀ ਉਹ ਸਿਰਫ ਇਸ ਦੁਨੀਆਂ ਤੱਕ ਸੀਮਤ ਸੀ। ਉਸ ਸਾਹਿਬ ਦੇ ਦਰਬਾਰ ਵਿੱਚ ਬੜੀ ਵੱਡੀ ਅਸਚਲਜਤਾ ਵਾਲੀ ਗੱਲ ਹੈ ਕਿ ਸਿਆਣਪ ਕੰਮ ਨਹੀਂ ਆਉਂਦੀ, ਉੱਥੇ ਸਿਆਣਪ ਆ ਹੀ ਨਹੀਂ ਸਕਦੀ। ਸਹ ਸਿਆਣਪ ਲੱਖ ਹੋ ਹਿਤਾ ਇੱਕ ਨਾ ਚੱਲੈ ਨਾਲ, ਇਨਸਾਨ ਦੇ ਨਾਲ ਉਸ ਅਸਥਾਨ ਤੇ ਨਹੀਂ ਇਹ ਸਿਆਣਪ ਪਹੁੰਚਦੀ ਜਿੱਥੇ ਉਹ ਸਾਹਿਬ ਦਾ ਦਰਬਾਰ ਹੋਵੇ, ਸਾਹਿਬ ਦੇ ਦਰ ਤੇ ਜਿੱਥੇ ਜਾ ਕੇ ਇਨਸਾਨ ਨੇ ਪ੍ਰਵਾਨ ਹੋਣਾ, ਉੱਥੇ ਸਿਆਣਪ ਵਾਲਾ ਕੰਮ ਨਹੀਂ, ਉੱਥੇ ਸਿਰਫ ਪ੍ਰੇਮ ਦੀ ਗੱਲ ਹੈ। ਪਰ ਜੇ ਦੂਸਰੇ ਪੱਖ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੀਏ, ਉੱਥੇ ਸਾਹਿਬਾਂ ਨੇ ਇਹ ਜ਼ਿਕਰ ਕੀਤਾ ਹੈ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿਮਾਨ, ਉਹਨਾਂ ਨੇ ਲਿਖ ਦਿੱਤਾ ਕਿ ਸਿਆਣੇ ਹੀ ਉਹਦੇ ਦਰਬਾਰ ਤੇ ਪ੍ਰਵਾਨ ਨੇ, ਪੰਜ ਜਾਣੇ ਪੰਚ ਤੋਂ ਭਾਵ ਕਿ ਸਿਆਣੇ ਸਿਆਣੇ ਹੀ ਉੱਥੇ ਪ੍ਰਧਾਨ ਨੇ, ਉਹੀ ਲੋਕ ਉੱਥੇ ਦਰਗਾਹ ਚ ਮਾਨ ਪਾਉਂਦੇ ਨੇ। ਹੁਣੇ ਮੈਂ ਅਰਜ਼ ਕੀਤੀ ਹੈ ਕਿ ਸਿਆਣਪ ਉੱਥੇ ਚੱਲਦੀ ਨਹੀਂ, ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਨਹੀਂ ਸਿਆਣਪ ਚੱਲੇਗੀ। ਹੁਣ ਇਹਦਾ ਭੇਦ ਕੀ ਹੈ, ਫਰਕ ਕੀ ਹੈ? ਸਿਆਣਪ ਗੁਰੂ ਸਵਾਰਿਓ, ਇਹਦੇ ਚ ਫਰਕ ਇਹ ਹੈ ਕਿ ਜਿਹੜੀ ਸਿਆਣਪ ਹੈ ਇਸ ਬੁੱਧੀ ਦੀ, ਇਹ ਦਿਮਾਗ ਦੀ, ਉਹ ਸਿਆਣਪ ਜਿਹੜੀ ਸਿਆਣਪ ਇੱਕ ਅਜਿਹੇ ਇਨਸਾਨ ਵਿੱਚ ਹੋ ਸਕਦੀ ਹੈ ਜੋ ਸਿਰਫ ਘਾਟ ਵਾਧ ਹੀ ਵੇਖਣੀ ਜਾਣਦਾ ਹੈ, ਜਿਹੜਾ ਗੁਰੂ ਕੇ ਚਰਨਾਂ ਵਿੱਚ ਆਉਣ ਤੋਂ ਪਹਿਲਾਂ ਇਹ ਸੋਚੇਗਾ ਕੀ ਮਿਲੇਗਾ, ਗੁਰੂ ਨੂੰ ਮੱਥਾ ਟੇਕਾਂਗਾ ਮੇਰਾ ਫਾਇਦਾ ਕੀ ਹੈ, ਨਾਮ ਜਪਾਂਗਾ ਫਾਇਦਾ ਕੀ ਹੈ। ਜਿਹੜੀ ਸਿਆਣਪ ਇਹ ਵਾਲੀ ਹੈ ਉਹ ਸਿਆਣਪ ਕਦੀ ਇਹਦੇ ਦਰਬਾਰ ਤੇ ਨਹੀਂ ਚੱਲਦੀ। ਔਰ ਜਿਹੜੀ ਸਿਆਣਪ ਜਿਹਨੂੰ ਕਿਹਾ ਗਿਆ ਕਿ ਵਕਤ ਵਿਚਾਰੇ ਸੋ ਬੰਦਾ ਹੋਏ, ਵਕਤ ਨੂੰ ਵਿਚਾਰਨ ਤੋਂ ਭਾਵ ਆਪ ਜੀ ਇੱਥੇ ਬੈਠੇ ਨਾਮ ਜਪ ਰਹੇ ਹੋ, ਇਸ ਵਕਤ ਨੂੰ ਜਿਹਨੇ ਵਿਚਾਰ ਲਿਆ ਅਸਲ ਬੰਦਾ ਉਹ ਹੈ ਇਹ ਸਿਆਣਪ, ਜਿਹਨੇ ਇਹ ਜਾਣ ਲਿਆ ਕਿ ਜੇ ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਸਿਆਣਪ ਇਹ ਹੈ ਕਿ ਜੇ ਸਾਹਿਬ ਮਿੱਠਾ ਬੋਲਦਾ ਮੈਂ ਵੀ ਬੋਲਾਂ, ਇਹ ਹੈ ਸਿਆਣਪ। ਇਹ ਉਹਦੇ ਦਰਬਾਰ ਦੇ ਉੱਤੇ ਜਾ ਕੇ ਪ੍ਰਵਾਨ ਹੋਏਗੀ, ਜਿੱਥੇ ਇਹ ਲਫ਼ਜ਼ ਆਉਂਦੇ ਨੇ ਕਿ ਉਹ ਸਾਹਿਬ ਜਿਹੜਾ ਹਰ ਇੱਕ ਨਾਲ ਪਿਆਰ ਕਰਨ ਵਾਲਾ, ਇਨਸਾਨ ਦੇ ਹਿਰਦੇ ਵਿੱਚ ਵੀ ਆਵੇ ਕਿ ਜੇ ਮੇਰਾ ਸਤਿਗੁਰੂ ਸਾਰਿਆਂ ਨਾਲ ਪਿਆਰ ਕਰਦਾ ਤੇ ਮੈਂ ਜਦੋਂ ਹਰ ਕਿਸੇ ਨੂੰ ਕੌੜਾ ਲਫ਼ਜ਼ ਬੋਲਾਂਗਾ ਕੀ ਮੇਰੇ ਗੁਰੂ ਦਾ ਦਿਲ ਦੁਖੇਗਾ? ਨਹੀਂ, ਮੇਰੇ ਸਤਿਗੁਰੂ ਦੇ ਦਿਲ ਤੇ ਚੋਟ ਨਹੀਂ ਵੱਜੇਗੀ। ਮੈਂ ਕੀ ਇਹਨਾਂ ਨੂੰ ਸਿਖਾਉਣਾ ਚਾਹੁੰਦਾ, ਇਹ ਕੀ ਕਰਦੇ ਨੇ? ਜਦੋਂ ਇਹ ਵਾਲੀ ਸਿਆਣਪ ਇਨਸਾਨ ਦੇ ਹਿਰਦੇ ਵਿੱਚ ਆ ਜਾਵੇ ਤੇ ਗੁਰੂ ਸਵਾਰਿਓ, ਕਬੀਰ ਸਾਹਿਬ ਜੋ ਕਹਿੰਦੇ ਨੇ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਇੱਕ ਅਜਿਹੀ ਸ਼ਰਤ ਰੱਖੀ ਕਬੀਰ ਜੀ ਨੇ। ਔਰ ਸ਼ਰਤ ਵੀ ਕਹਿੰਦਿਆਂ ਸ਼ਾਇਦ ਲਾਜ ਆਉਂਦੀ ਏ, ਇੱਕ ਅਜਿਹੀ ਦਸੀ ਰਹੱਸ ਵਾਲੀ ਗੱਲ ਕਿ ਹਰੀ ਦਾ ਸੇਵਕ ਪਤਾ ਕੈਸਾ ਹੁੰਦਾ, ਪਤਾ ਹੀ ਨਾ ਲੱਗੇ ਇਹ ਹਰੀ ਦਾ ਸੇਵਕ ਹੈ ਕਿ ਆਪ ਖੁਦਾ, ਆਪ ਰੱਬ, ਆਪ ਹਰੀ ਬੈਠਾ ਹੈ। ਅਜਿਹੀ ਵੱਡੀ ਅਵਸਥਾ ਹੈ ਗੁਰੂ ਸਵਾਰਿਓ, ਜੋ ਉਸ ਸਾਹਿਬ ਪਾਤਸ਼ਾਹ ਨੇ ਕਿਰਪਾ ਕਰਕੇ ਇਹ ਸਾਨੂੰ ਦਾਤ ਦਿੱਤੀ ਹੈ। ਇੱਕ ਵਾਰ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ। ਸਿੱਖ ਨੇ ਅਰਜ ਕੀਤੀ, ਗਰੀਬ ਨਿਵਾਜ ਜੀ ਕਿੱਡਾ ਸੋਹਣਾ ਬਾਣਾ ਪਾਇਆ ਆਪ ਜੀ ਨੇ, ਵੇਖ ਕੇ ਹਿਰਦੇ ਨੂੰ ਸ਼ਾਂਤ ਆਏ ਜਾਂਦੀ ਹੈ, ਬੜਾ ਮਨ ਖੁਸ਼ ਹੁੰਦਾ। ਤੇ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਸਮਾਂ ਆਏਗਾ ਆਪਣੇ ਵਰਗਾ ਬਣਾ ਲਵਾਂਗਾ ਸਾਰਿਆਂ ਨੂੰ, ਮੇਰੇ ਵਰਗੇ ਹੀ ਨਜ਼ਰ ਆਉਣਗੇ, ਇਹ ਬਾਣਾ ਵੀ ਦੇਵਾਂਗਾ ਤੇ ਆਪਣਾ ਰੰਗ ਵੀ ਚਾੜਾਂਗਾ ਤੁਹਾਡੇ ਉੱਤੇ। ਅਜਿਹਾ ਬਚਨ ਕੀਤਾ ਉਸ ਸਾਹਿਬ ਨੇ, ਤੇ ਕਿਤੇ ਸ੍ਰੀ ਸਤਿਗੁਰੂ ਜੀ ਇਹ ਬਚਨ ਕਰਦੇ ਨੇ ਉਹ ਨਾਮ ਧਾਰੀਓ, ਜੇ ਚੰਗੇ ਕਰਮ ਕਰੋਗੇ ਤੇ ਮੈਨੂੰ ਲੋਕਾਂ ਨੇ ਮਾੜਾ ਨਹੀਂ ਕਹਿਣਾ, ਮੈਨੂੰ ਚੰਗੇ ਕਹਿਣਾ। ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਉਹਦੇ ਵਿੱਚ ਜਿੱਥੇ ਸਾਹਿਬ ਦਾ ਪ੍ਰਮਾਣ ਹੈ ਕਈ ਜਗ੍ਹਾ ਕਿ ਹੇ ਇਨਸਾਨ ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਕੌਣ ਹੈ? ਜਿਹੜਾ ਨਾਮ ਜਪਣ ਵਾਲਾ ਹੋਵੇ। ਔਰ ਜਿੱਥੇ ਨਾਮ ਜਪਿਆ ਜਾਏਗਾ, ਜਿੱਥੇ ਨਾਮ ਰੂਪੀ ਅੰਮ੍ਰਿਤ ਗੁਰੂ ਸਵਾਰਿਓ ਅੰਦਰ ਆ ਕੇ ਟਿਕ ਗਿਆ, ਕੀ ਉਹ ਵੈਰ ਵਿਰੋਧ ਕਰੇਗਾ? ਕੀ ਉਹ ਦੁਨੀਆਂ ਦੇ ਨਾਲ ਅਜਿਹੀ ਭਾਵਨਾ ਵਰਤੇਗਾ ਜਿਵੇਂ ਜੀ ਭਾਵਨਾ ਇਨਸਾਨ ਗੁਰੇਜ ਨਹੀਂ ਕਰਤਾ ਵਰਤਨ ਵੇਲੇ? ਇੱਥੇ ਤੱਕ ਇਨਸਾਨ ਗਿਰ ਚੁੱਕੇ ਹੈ। ਕਹਿੰਦਿਆਂ ਵੀ ਸ਼ਰਮ ਆਉਂਦੀ ਹੈ ਕਿ ਦੁਨੀਆਂ ਦੇ ਰਾਜ ਭਾਗ ਵਾਸਤੇ ਪਤਾ ਨਹੀਂ ਕਿੱਥੇ ਤੱਕ ਜਾ ਕੇ ਗਿਰਦਾ ਇਨਸਾਨ। ਪਰ ਵੱਡੀ ਗੱਲ, ਜਿਹੜਾ ਨਾਮ ਜਪੇਗਾ, ਜਿਹਦੇ ਵਾਸਤੇ ਸਾਹਿਬ ਨੇ ਜ਼ਿਕਰ ਕਰ ਦਿੱਤਾ ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਦਰਗਾਹ ਪਾਵੇ ਮਾਨ, ਜਦੋਂ ਅਜਿਹੀ ਕਿਰਪਾ ਹੋਵੇ ਗੁਰੂ ਸਵਾਰਿਓ, ਉਸ ਵਕਤ ਹੀ ਇਨਸਾਨ ਉਸ ਸਾਹਿਬ ਤੇ ਦਰ ਤੇ ਪ੍ਰਵਾਨ ਹੋਏਗਾ। ਨਹੀਂ ਤੇ ਜਿਹੜੇ ਲੋਕ ਇਸ ਚੀਜ਼ ਦੇ ਭੇਦ ਨੂੰ ਨਾ ਜਾਣ ਸਕੇ, ਕਿਤੇ ਸਤਿਗੁਰੂ ਰਾਮ ਸਿੰਘ ਜੀ ਕਹਿਆ ਕਿ ਇਹ ਜੋ ਮੈਂ ਤੁਹਾਨੂੰ ਬਖਸ਼ਿਆ ਹੈ ਆਪਣਾ ਕਲੇਜਾ ਕੱਢ ਕੇ ਦੇ ਦਿੱਤਾ ਹੈ, ਤੇ ਸਾਧ ਸੰਗਤ ਜੀ ਇਹ ਤੋਂ ਵੱਡਾ ਹੋਰ ਹੈ ਕੀ? ਸ਼ਾਇਦ ਹੀ ਦੁਨੀਆਂ ਉੱਤੇ ਅਜਿਹਾ ਕੁਛ ਮਿਲੇ, ਔਰ ਮੈਂ ਇਹ ਗੱਲ ਕਹਿ ਦੇਵਾਂ ਇਹਦੇ ਤੋਂ ਉੱਤਮ ਹੋਰ ਕੁਛ ਨਹੀਂ ਹੋ ਸਕਦਾ। ਕਿਤੇ ਗੁਰੂ ਸਾਹਿਬਾਨਾਂ ਨੇ ਉਸ ਪਵਿੱਤਰ ਗੁਰਬਾਣੀ ਨੂੰ ਸਾਡੇ ਸਪੁਰਦ ਕੀਤਾ, ਇਹਨੂੰ ਪੜ੍ਹੋ, ਇਹਦੇ ਵਿੱਚੋਂ ਕੁਛ ਮਿਲੇ। ਗੁਰੂ ਨਾਨਕ ਸਾਹਿਬ ਨੇ ਨਾਮ ਦੀ ਦਾਤ ਦਿੱਤੀ, ਇਹਨੂੰ ਜਪ ਕੇ ਤਾਂ ਵੇਖ ਜੈਸਾ ਨਾਮ ਹੈ ਤੈਨੂੰ ਉਵੇਂ ਜਾਂ ਨਾ ਬਣਾ ਦੇਵੇ ਤੇ ਗੱਲ ਕਰੀ। ਅਸੀਂ ਸਾਖੀ ਕਈ ਵਾਰ ਸ਼੍ਰਵਣ ਕੀਤੀ ਹੋਏਗੀ ਕਿ ਜਦੋਂ ਨਾਰਦ ਦਸਵੇਂ ਪਾਤਸ਼ਾਹ ਜੀ ਦੇ ਕੋਲ ਆਉਂਦਾ ਹੈ, ਹਮਾਇਓ ਪੰਛੀ ਦੇ ਖੰਭ ਲਿਆਇਆ ਭੇਟਾ ਵਜੋਂ ਤੁਰ ਗਿਆ। ਸਤਿਗੁਰੂ ਜੀ ਇੱਕ ਅਜਿਹੀ ਵਿਧ ਰਚਦੇ ਨੇ ਜਿਹਦੇ ਨਾਲ ਸਭ ਨੂੰ ਇਸ ਚੀਜ਼ ਦੀ ਸੋਝੀ ਆ ਜਾਵੇ। ਉਸ ਵਕਤ ਕੀ ਹੋਇਆ, ਸਤਿਗੁਰਾਂ ਨੇ ਉਸ ਤੀਰਾਂ ਦੇ ਨਾਲ ਖੰਭ ਬੰਨ ਦਿੱਤੇ, ਜਦੋਂ ਆਕਾਸ਼ ਵਿੱਚ ਛੱਡਿਆ ਕਰਨ ਤੇ ਕਹਿਣ ਜਾ ਵੀ ਸਿੱਖਾ ਲੈ ਕੇ ਆ, ਹੁਣ ਜਾਂਦਾ ਉਤਾਂ ਤੇ ਵਿਖੇ ਥੱਲੇ ਤੀਰ ਆਵੇ ਹੀ ਨਾ। ਇੱਕ ਦੋ ਤਿੰਨ ਚਾਰ ਪੰਜ ਦੇ ਪੰਜ ਤੀਰ ਚਲਾ ਦਿੱਤੇ, ਕੋਈ ਤੀਰ ਵਾਪਸ ਨਾ ਆਇਆ। ਬੜੀ ਹੈਰਾਨੀ, ਇੱਕ ਦੂਸਰੇ ਨੂੰ ਪੁੱਛਦੇ ਨੇ, ਵੇਖਿਆ ਤੀਰ ਕਿੱਥੇ ਹੈ? ਨਹੀਂ, ਪਤਾ ਨਹੀਂ ਲੱਗਿਆ। ਉਹ ਤੂੰ ਵੇਖਿਆ? ਨਹੀਂ, ਉਹ ਫਲਾਣਾ ਸੀ, ਆ ਜਾ ਕੇ ਵੇਖ, ਸ਼ਾਇਦ ਥੋੜੀ ਪਰੇ ਡਿੱਗਿਆ ਹੋਵੇ, ਮਿਲ ਜਾਏਗਾ, ਵੇਖੋ ਧਿਆਨ ਨਾਲ। ਨਹੀਂ ਜੀ, ਭਾਈ ਸਾਹਿਬ ਮਿਲਿਆ ਹੀ ਨਹੀਂ। ਬੜੇ ਹੈਰਾਨ, ਸਤਿਗੁਰੂ ਜੀ ਕੋਲ ਆਏ ਤੇ ਪਾਤਸ਼ਾਹ ਬਚਨ ਕੀਤਾ, ਹਾਂ ਜੀ ਤੀਰ ਪਾਤਸ਼ਾਹ ਜੀ ਉਹ ਤਾਂ ਜਾਂਦੇ ਤੇ ਵੇਖੇ ਨੇ, ਥੱਲੇ ਨਹੀਂ ਆਏ। ਤੇ ਗਰੀਬ ਨਵਾਜ ਜੀ ਨਾਲ ਹੀ ਬਚਨ ਕੀਤਾ, ਇਹ ਉਹ ਹਿਮਾਯੂ ਪੰਛੀ ਦੇ ਖੰਭ ਸੀ ਜਿਹਦਾ ਅਸਥਾਨ ਵੇਦ ਗ੍ਰੰਥਾਂ ਮੁਤਾਬਕ ਇਹ ਹਿਮਾਯੂ ਪੰਛੀ ਦਾ ਸਥਾਨ ਆਕਾਸ਼ੀ ਮਾਰਗ ਹੈ। ਕਿਤੇ ਕੋਈ ਅਜਿਹਾ ਲੋਕ ਦਰਸਾਇਆ ਗਿਆ ਜਿੱਥੇ ਰਹਿੰਦਾ ਹੈ? ਇਹ ਜਿਹੜੇ ਖੰਭ ਨੇ, ਜਿਹੜੇ ਵੀ ਚੀਜ਼ ਦੇ ਨਾਲ ਧਾਤੂ ਨਾਲ ਲੱਗਣ ਕਿਸੇ ਨਾਲ ਵੀ, ਇਹ ਉਹਨੂੰ ਉੱਥੇ ਹੀ ਲੈ ਜਾਂਦੇ ਨੇ ਧਾਤੂ ਨੂੰ, ਜਿੱਥੇ ਇਹਨਾਂ ਦੇ ਪੰਛੀ ਦਾ ਟਿਕਾਣਾ ਹੈ। ਉਹ ਗੁਰੂ ਸਵਾਰਿਓ, ਉਹ ਸਿੱਖੋ, ਜਦੋਂ ਤੁਸੀਂ ਨਾਮ ਜਪੋਗੇ, ਨਾਮ ਜਿਹਦਾ ਹੈ ਤੁਹਾਨੂੰ ਉਹਦੇ ਵਿੱਚ ਹੀ ਜਾ ਕੇ ਮਿਕਸ ਕਰ ਦੇਵੇਗਾ, ਮਿਲਾ ਦੇਵੇਗਾ। ਸੋ ਸਾਧ ਸੰਗਤ ਜੀ, ਜਦੋਂ ਅਜਿਹੀ ਕਿਰਪਾ ਹੋਵੇ ਇਨਸਾਨ ਦੇ ਉੱਤੇ, ਕਿਤੇ ਗਰੀਬ ਨਵਾਜ ਗੁਰੂ ਨਾਨਕ ਪਾਤਸ਼ਾਹ ਭਾਈ ਲਾਲੋ ਤੇ ਕਿਰਪਾ ਕਰਦੇ ਨੇ, ਇਸ ਵਕਤ ਇਸ ਭੀਖਮ ਸ਼ਾਹ ਫਕੀਰ ਤੇ ਵੀ ਅਜਿਹੀ ਕਿਰਪਾ ਹੋਈ ਕਿ ਉਸ ਨੇ ਵੀ ਜਦੋਂ ਜਾਣ ਲਿਆ ਕਿ ਧਰਤੀ ਦੇ ਉੱਤੇ ਦੋਏ ਜਹਾਨ ਦਾ ਵਾਲੀ, ਜਿਸ ਅਕਾਲ ਪੁਰਖ, ਜਿਸ ਅੱਲਾ ਤਾਲਾ ਦੀ ਮੈਂ ਰੋਜ਼ ਬੰਦਗੀ ਕਰਦਾ, ਇਬਾਦਤ ਕਰਦਾ ਹਾਂ, ਅੱਜ ਆਪ ਹੀ ਉਹ ਸਰਗੁਣ ਸਰੂਪ ਹੋ ਕੇ ਪਟਨਾ ਸਾਹਿਬ ਵਿਖੇ ਉਤਰਿਆ ਹੈ। ਸੋ ਇਹ ਚੀਜ਼ਾਂ ਨੂੰ ਵੇਖ ਕੇ ਜੋ ਫਕੀਰ ਹੈ ਬਿਲਕੁਲ ਲੋਕ ਲੱਜਿਆ ਛੱਡ ਕੇ, ਇਹ ਨਹੀਂ ਸੋਚਿਆ ਕਿ ਕੀ ਕਹਿਣਗੇ ਮੁਰਸ਼ਦ ਮੇਰੇ ਨਾਲ ਦੇ ਜੋ ਹਨ ਚੇਲੇ, ਪਰ ਉਸ ਵਕਤ ਉਸ ਸਾਹਿਬ ਦੀ ਬੰਦਗੀ ਵਿੱਚ ਲੀਨ ਹੋ ਗਏ।
ਇਤ ਦਿਸ਼ ਕਿਸ ਕੋ ਸੀਸ ਨਿਵਾਇਓ।
ਤੇ ਜਿਹੜੇ ਮੁਰਸ਼ਦ ਸੀ, ਜਿਹੜੇ ਸ਼ਾਗਿਰਦ ਸੀ, ਚੇਲੇ ਸੀ, ਇਹਨਾਂ ਦੇ ਹਿਰਦੇ ਚ ਇੱਕ ਬੜਾ ਵੱਡਾ ਭਰਮ ਆ ਕੇ ਘਰ ਕਰ ਗਿਆ ਕਿ ਸਾਡਾ ਫਕੀਰ ਬੜਾ ਹੀ ਇਹ ਯੋਗ ਹੈ, ਇਹਦੇ ਉੱਤੇ ਬੜੀ ਕਿਰਪਾ ਹੈ, ਰਹਿਮਤ ਹੈ ਉਸ ਅੱਲਾ ਤਾਲਾ ਦੀ, ਪਰ ਅੱਜ ਇਹ ਬੜਾ ਹੀ ਅਨੁਚਿਤ ਕਰ ਰਿਹਾ, ਸਭ ਕੁਛ ਉਲਟਾ ਹੋ ਰਿਹਾ, ਕਿਤੇ ਅਸੀਂ ਪੱਛਮ ਦਿਸ਼ਾ ਵੱਲ ਮੂੰਹ ਕਰਕੇ ਧਿਆਨ ਲਾਉਂਦੇ ਹਾਂ, ਪਰ ਅੱਜ ਜਿਹੜਾ ਪੂਰਬ ਦਿਸ਼ਾ ਵੱਲ ਇਹਨੇ ਮੁੱਖ ਕਿਉਂ ਕਰਕੇ ਔਰ ਕਿਹਨੂੰ ਮੱਥਾ ਟੇਕਿਆ ਹੈ?
ਜਥਾ ਪ੍ਰਾਤ ਹਿੰਦੁਨ ਕੋ ਪਾਇਓ।
ਇਹ ਤੇ ਅਜਿਹਾ ਕਰਮ ਕੀਤਾ ਹੈ ਜਿਵੇਂ ਕਿ ਹਿੰਦੂਆਂ ਵਰਗੇ ਕਰਮ ਇਹਦੇ ਵਿੱਚੋਂ ਨਜ਼ਰ ਆ ਰਹੇ ਹਨ।
ਪਸ਼ਚਮ ਦਿਸ਼ ਕੋ ਪ੍ਰਿਸ਼ਟੀ ਫੇਰ।
ਇਸ ਨੇ ਪੱਛਮ ਦਿਸ਼ਾ ਵੱਲ ਤੇ ਪ੍ਰਿਸ਼ਟੀ ਤੋਂ ਭਾਵ ਪਿੱਠ ਕਰ ਲਈ ਹੈ।
ਭਏ ਨਮਰ ਔਚਕ ਕਿਆ ਹੇਰ।
ਔਰ ਬੜਾ ਹੀ ਨਿਮਰਤਾ ਦੇ ਵਿੱਚ, ਪਤਾ ਨਹੀਂ ਅੱਜ ਫਕੀਰ ਸਾਹਿਬ ਨੂੰ ਹੋਇਆ ਕੀ ਹੈ, ਪੱਛਮ ਦਿਸ਼ਾ ਜਿੱਧਰ ਕੇ ਮੱਕਾ ਹੈ ਉਧਰ ਤੇ ਪਿੱਠ ਕਰ ਲਈ, ਜਿੱਥੇ ਸਾਡੇ ਵਲੀ ਦਾ ਸਥਾਨ ਹੈ ਉਧਰ ਤੇ ਪਿੱਠ ਹੋ ਗਈ, ਪਰ ਪਤਾ ਨਹੀਂ ਕੀ ਅੱਜ ਇਸ ਦਿਸ਼ਾ ਵੱਲ ਵਿਖਦਾ ਹੈ ਕਿ ਬੜਾ ਨਿਮਰਤਾ ਸਹਿਤ ਹੋ ਕੇ ਮੱਥੇ ਟੇਕੀ ਜਾ ਰਿਹਾ ਹੈ।
ਹੱਥ ਜੋਰ ਪੁੱਛੋ ਪੁੰਨ ਭੀਖ।
ਉਸ ਤੋਂ ਬਾਅਦ ਜੋ ਚੇਲੇ ਹਨ ਬੜੇ ਵਿਨਮਰਤਾ ਨਾਲ ਪਿਆਰ ਨਾਲ ਪੁੱਛਣ ਲੱਗੇ, ਫਕੀਰ ਜੀ
ਪ੍ਰਥਮ ਨ ਤੁਮਰੀ ਇਹ ਬਿਦ ਦੇਖ।
ਕਿ ਫਕੀਰ ਜੀ, ਪਹਿਲਾਂ ਕਦੀ ਨੀ ਤੁਹਾਡਾ ਅਜਿਹਾ ਰੂਪ ਵੇਖਿਆ, ਅਜਿਹੀ ਕਰਨੀ ਕਦੀ ਨਹੀਂ ਵੇਖੀ।
ਪ੍ਰਾਤ ਹਿੰਦੂ ਕਰ ਜੋਰ।
ਕਿ ਜਿਵੇਂ ਫਕੀਰ ਜੀ ਅੰਮ੍ਰਿਤ ਵੇਲੇ ਜੋ ਫਕੀਰ ਹਿੰਦੂ ਲੋਕ ਉੱਠਦੇ ਹਨ ਹੱਥ ਜੋੜ ਕੇ,
ਬੰਦਨ ਕਰਹਿ ਸਕਲ ਇਤ ਔਰ।
ਇਸ ਵਾਲੇ ਪਾਸੇ ਤਾਂ ਹਿੰਦੂ ਲੋਕ ਜੋ ਹਨ ਉਹਨਾਂ ਨੂੰ ਵੇਖਿਆ ਹੈ ਨਮਸਕਾਰ ਕਰਦੇ ਹੋਏ।
ਪਸ਼ਚਮ ਦਿਸ਼ ਸੀਸ ਨਿਵਾਏ, ਆਪਨ ਦੀਨ ਕੋ ਰੱਖ ਪਾਏ।
ਪਰ ਅਸੀਂ ਤੇ ਸਦਾ ਹੀ ਆਪਣੇ ਦੀਨ ਵਿੱਚ, ਆਪਣੇ ਮਜ਼ਹਬ, ਆਪਣੀ ਸ਼ਰ੍ਹਾ ਵਿੱਚ ਰਹਿਣ ਵਾਲੇ ਹਾਂ। ਸਾਡਾ ਕੰਮ ਇਧਰ ਮੂੰਹ ਕਰਨ ਵਾਲਾ ਨਹੀਂ, ਅਸੀਂ ਤੇ ਹਮੇਸ਼ਾ ਹੀ ਇਧਰ ਪੱਛਮ ਦਿਸ਼ਾ ਵੱਲ ਹੀ ਮੂੰਹ ਕਰਕੇ ਉਸ ਸਾਹਿਬ ਦੀ ਇਬਾਦਤ ਕਰਦੇ ਹਾਂ।
ਆਪ ਹਮੇਸ਼ ਕਰਤ ਹੋ ਐਸੇ, ਅਬ ਕਿਸ ਕੋ ਪਿਖ ਕੀਨਸ ਕੈਸੇ।
ਫਕੀਰ ਜੀ, आप जी ते सदा ही पहले वाली रीत वरतदे हुंदे सी, पर अज होया की, अज की अजिहा तुसी वेख्या, तुहाडी दृष्टि दे विच अजिहा की आया है कि तुसी अज अपनी रीत ही बदल के उल्टे दिशा वाल नमस्कारा कर दे हो।
शाह पीख सुन के तब कहे,
जदों पीखम शाह ने अपने शागिरदां कोलों चेलियां कोलों ए अल्फाज सुने, उस वकत भीखम शाह बड़े ही प्रेम दे विच रत्या होया कहन लगा,
कारण सुनो जथा मैं लहयो,
हे फकीरो सुन लवो फिर, जो मैनू इलहाम करवाया है मेरे उस खुदा ने, मैं तुहानू भी दस देवा।
दीन दुनी को खावंद आवा,
जेड़ा दीन दुनी को खावंद भाव देन वाला मालक, जो दीन दुनी का खसम है, आज ओ धरती दे उत्ते अवतरित हो चुकिया है।
मानुख देह तार बिदतावा,
और उसने बड़ी वड्डी कृपा कीती, आप ही मनुख शरीर धार के देह धार के इस धरती उत्ते प्रगट होए हन।
गर्भ निके गर्भ निको गंजन,
अजिहा साहिब है वो के जेड़े लोक हंकारी बने फिरदे ने, जेड़े कहंदे ने साडे वर्गा कौन है, उना लोका दे गर्भ उना दे हंकार नू चूर चूर करन वास्ते आया है।
मिर्जादा पंजन को पंजन,
जिना लोका ने उस परमात्मा दी आद तो तुरी हुई मर्यादा दे विच विघन पाया है, जेड़े लोक उस करते दी कायनात दे विच विघन पाउंदे हन, उना लोका नू नास करन वास्ते आया है एह जो पुरख है।
तेज त्रलोकन मह विस्तारे,
एक समा आएगा जदों उस दा समा होया, जदों प्रफुल्लत हो के वदया, उस दा तेज तिन्ने लोका दे विच विख्यात हो जाएगा।
तुरकन आउंधे करे नगारे,
और जो तुरकां दे नगारे वजदे पए ने, बड़ी जय जयकार हुंदी पई है, जदों इस बली पुरख दा इस अकाल पुरख दा समा आउना है, उस तुरकां दे नगारियां नू इसने पुठा कर देना है, भाव कोई तुरक सीस उठान जोगा ना रहेगा।
सिख संगत को त्रास मिटावे,
और जितनी भी सिख संगत है आज जो भय पीत होई पई है, किते भी सुख दा सा नहीं कोई ले सकदा, पर ए योधा ए अकाल पुरख दा रूप जो है, सारे सिखा नू संगता नू निरपहता दे देवेगा।
सत्य नाम को जाप जपावे,
और उस सच्चे प्रभु दा उस अकाल पुरख दा जो नाम है, उस दा ही जाप पूरी सृष्टि विच जपावेगा।
अपनो पंथ जगत विदताव है,
और समा पैन दे नाल ए जिन्नू मैं प्रणामा करदा हां, इनू फकीरो एवे ना जान लेना, समा पैन दे नाल एक बड़ा ही तेजस्वी अपना एक पंथ भी प्रगटावेगा।
एक मत करत तीन दिखरावे है,
जिथे औरंगजेब दोआं तो एक करन दी सोचदा पिया है, इस वली ने इस फकीर ने इस साहिब ने तुहाडे वेख दे वेख एक नहीं दो नहीं सिद्धा ही तिन कर देने हन।
आज की जन में बालक,
आज दी रात दे विच भाव ओ जो साहिब जादा ओ जो बालक है,
तरुण तरन सम तम रिप कालिक,
उस दी सिफत करदा होया भीखम शाह कहन लगा के जिमे रात बहुत ही गहरी होवे तुरदियां राह ना विखे, ते उस वक्त जदों सवेर चढ़दी है, सूरज अपने पूरे यौवन ते आउंदा है, भाव दोपहर दा समा कदी उदों रात वेखण नूं नजर आउंदी है कदी भी नहीं आ सकदी, इसे तरह जदों इस अकाल पुरख दे रूप ने जेदी मैं इबादत करदा ध्यान लौंदा पिया हां, जदों एह वी जोबन रुत्ते आया, उस वक्त कूड़ पाप फसाद रूपी हनेरा वेख्या नजर नहीं आएगा।
भई प्रात मुझ सुध मन भई, करी बंदगी मैं सुखमई,
इस तरह भीखम शाह कहन लगा, उस जदों साहिब ने इस धरती ते प्रकाश धारिया है, मैनू ਅੰਮ੍ਰਿਤ ਵੇਲੇ ਜਦੋਂ ਇਸ ਚੀਜ਼ ਦੀ ਸੁੱਧ ਭਾਵ ਖਬਰ ਹੋਈ, ਮੈਂ ਤੇ ਉਸ ਦੇ ਚਰਨਾਂ ਵਿੱਚ ਧਿਆਨ ਲਾ ਕੇ ਨਮਸਕਾਰ ਕਰਕੇ ਉਹਦੀ ਇਬਾਦਤ ਕਰਕੇ ਬੜੇ ਹੀ ਸੁੱਖ ਦਾ ਅਨੁਭਵ ਕੀਤਾ ਹੈ।
ਪਟਨਾ ਪੂਰਬ ਦਿਸ਼ ਵਸੈ,
ਉਸ ਵਕਤ ਫਕੀਰ ਦੱਸਣ ਲੱਗਾ ਕਿ ਪੂਰਬ ਦਿਸ਼ਾ ਵੱਲ ਜੋ ਪਟਨਾ ਨਗਰ ਹੈ,
ਮੈਂ ਅਬ ਜਾਉ ਦਰਸਿਓ ਤਿਸੈ,
ਹੁਣ ਮੇਰੇ ਕੋਲ ਰਹਿਆ ਨਹੀਂ ਜਾਂਦਾ, ਮੈਂ ਵੀ ਜਾ ਕੇ ਉਸ ਪਿਆਰੇ ਦੇ ਜਾ ਕੇ ਦੀਦਾਰ ਕਰਾਂਗਾ।
ਨਾ ਠਾਨ ਬਖਸ਼ਾਵਨ ਕਰ,
ਬੜੀ ਬੇਨਤੀ ਕਰਕੇ ਤਰਲਾ ਕਰਕੇ ਉਹਦੇ ਕੋਲੋਂ ਮੈਂ ਆਪਣੇ ਕੀਤੇ ਹੋਏ ਔਗਣ ਜੋ ਹਨ ਮਾਫ ਕਰਵਾਵਾਂਗਾ।
ਇਸ਼ਟ ਥਿਰਤਾ ਅਨੁਸਾਰ
ਔਰ ਉਸ ਨੂੰ ਆਪਣਾ ਇਸ਼ਟ ਜਾਣ ਕੇ ਆਪਣਾ ਪ੍ਰੇਮੀ ਜਾਣ ਕੇ, ਕਿਉਂਕਿ ਮੈਨੂੰ ਪਤਾ ਹੈ ਜਿਸ ਦੀ ਮੈਂ ਇਬਾਦਤ ਬੰਦਗੀ ਕਰ ਰਿਹਾ ਹਾਂ ਉਹ ਆਪ ਹੀ ਧਰਤੀ ਉੱਤੇ ਆਇਆ ਹੈ, ਸੋ ਉਸ ਨੂੰ ਮੈਂ ਆਪਣਾ ਈਸਟ, ਈਸਟ ਤੋਂ ਭਾਵ ਹੈ ਪਿਆਰਾ, ਜਿਹੜਾ ਹਿਰਦੇ ਵਿੱਚ ਵਸੇ, ਜਿਹਦੀ ਮੂਰਤ ਹਿਰਦੇ ਵਿੱਚ ਸਦਾ ਨਿਵਾਸ ਕਰੇ, ਉਸ ਨੂੰ ਮੈਂ ਆਪਣੇ ਹਿਰਦੇ ਦੇ ਮਾਲਕ ਨੂੰ ਹਿਰਦੇ ਵਿੱਚ ਵਸਾ ਕੇ ਉਸ ਦਾ ਧਿਆਨ ਲਾਵਾਂਗਾ।
ਦਰਸ਼ਨ ਕਰੇ ਪਾਕ ਅਤਿ ਹੋ,
ਔਰ ਉਸ ਦੇ ਦਰਸ਼ਨ ਕਰਕੇ ਮੈਂ ਅਤਿ ਪਾਕ ਭਾਵ ਪਵਿੱਤਰ ਹੋ ਜਾਵਾਂਗਾ।
ਅਨਕ ਮਨ ਤਨ ਤੇ ਖੋਵਾ,
ਔਰ ਉਸ ਦੇ ਦਰਸ਼ਨ ਕਰਕੇ ਜਿੰਨੇ ਵੀ ਗੁਨਾਹ ਨੇ, ਜਿੰਨੇ ਵੀ ਔਗਣ ਨੇ, ਕੱਲੇ ਤਨ ਤੋਂ ਹੀ ਨਹੀਂ, ਮਨ ਦੇ ਉੱਤੇ ਵੀ ਜੋ ਪਰਛਾਈ ਹੈ ਉਹਨਾਂ ਔਗਣਾਂ ਦੀ, ਜਿਸ ਕਰਕੇ ਇਨਸਾਨ ਵਾਰ ਵਾਰ ਜਨਮ ਧਾਰਦਾ ਹੈ, ਜਦੋਂ ਮੈਂ ਉਸ ਪਿਆਰੇ ਦੇ ਦਰਸ਼ਨ ਕਰਾਂਗਾ, ਮੇਰਾ ਸਰੀਰ ਹੀ ਨਹੀਂ ਮੇਰਾ ਮਨ ਵੀ ਪਵਿੱਤਰ ਹੋ ਜਾਵੇਗਾ।
ਬ੍ਰਿੰਦ ਮੁਰੀਦਨ ਸੋ ਇਮ ਕਹਿਓ,
ਜਦੋਂ ਭੀਖਮ ਸ਼ਾਹ ਜੀ ਨੇ ਸਾਰੇ ਮੁਰੀਦਾਂ ਨੂੰ ਇਸ ਤਰ੍ਹਾਂ ਦਾ ਪ੍ਰੇਮ ਦਾ ਸੁਨੇਹਾ, ਇਸ ਤਰ੍ਹਾਂ ਦਾ ਇਹ ਸਾਰਾ ਜ਼ਿਕਰ ਕੀਤਾ,
ਆਇਓ ਤਾਂ ਸੱਚ ਮਾਰਗ ਵੱਢ ਲਿਓ,
ਉਸ ਵਕਤ ਇਹ ਚੀਜ਼ ਦੱਸੀ ਕਿ ਇਹ ਜੋ ਸਮਾਂ ਆਇਆ ਹੈ ਇੱਕ ਸੱਚਾ ਰਸਤਾ ਸਾਡੇ ਸਾਹਮਣੇ ਆ ਗਿਆ ਹੈ।
ਦੋਏ ਮੁਰੀਦ ਮੁਰਾਦ ਤਰੰਤੇ,
ਉਸ ਵਕਤ ਸਾਰੇ ਮੁਰੀਦਾਂ ਦੇ ਵਿੱਚੋਂ ਸਾਧ ਸੰਗਤ ਜੀ ਸਿਰਫ ਦੋ ਹੀ ਮੁਰੀਦ, ਦੋ ਹੀ ਚੇਲੇ ਨਿਤਰੇ ਜਿਹੜੇ ਕਿ ਹਿਰਦੇ ਵਿੱਚ ਸ਼ਰਧਾ ਭਾਵਨਾ ਧਰਨ ਵਾਲੇ ਸੀ,
ਪ੍ਰਿਯ ਸੰਗ ਪ੍ਰਿਯ ਸੇਵ ਕਰੰਤੇ,
ਜਿਹੜੇ ਕਿ ਬੜੇ ਹੀ ਪ੍ਰੇਮ ਭਾਵਨਾ ਦੇ ਨਾਲ ਭੀਖਮ ਸ਼ਾਹ ਜੀ ਦੀ ਸੇਵਾ ਕਰਦੇ ਸੀ।
ਅਪਰ ਸਭਨ ਆਸਵਾਸਨ ਕਰਕੇ,
ਹੋਰ ਜਿਤਨੇ ਵੀ ਮੁਰੀਦ ਸੀ ਉਹਨਾਂ ਨੂੰ ਫਕੀਰ ਜੀ ਨੇ ਆਸਵਾਸਨ ਭਾਵ ਬੜਾ ਹੀ ਹੌਸਲਾ ਦਿੱਤਾ, ਉਹਨਾਂ ਨੂੰ ਸਮਝਾ ਦਿੱਤਾ
ਇਤਕ ਦਿਵਸ ਹਟ ਆਏ ਉਚਰ ਕੇ,
ਕਿ ਕੁਝ ਕੁ ਦਿਨਾਂ ਤੱਕ ਮੈਂ ਵਾਪਸ ਆ ਜਾਵਾਂਗਾ ਉਸ ਸਾਹਿਬ ਦੇ ਦੀਦਾਰ ਕਰਕੇ।
ਆਸਾ ਹੱਥ ਗਏ ਚੱਲ ਪਰਿਓ,
ਇਸ ਤਰ੍ਹਾਂ ਆਪਣੇ ਹੱਥ ਵਿੱਚ ਇੱਕ ਸੋਟੀ ਜੋ ਹੈ ਫਕੀਰ ਜੀ ਨੇ ਫੜ ਲਈ ਔਰ ਤੁਰ ਪਏ।
ਸਿਫਤ ਖੁਦਾਈ ਰੰਗ ਔਰ ਭਰਿਓ,
ਔਰ ਫਕੀਰ ਅਜਿਹਾ ਸੀ ਜਿਹੜਾ ਉਸ ਖੁਦਾਏ ਦੀ ਸਿਫਤ, ਉਸ ਖੁਦਾ ਸਾਹਿਬ ਪਾਤਸ਼ਾਹ ਦੀ ਸਿਫਤ ਦੇ ਰੰਗ ਵਿੱਚ ਰੰਗਿਆ ਹੋਇਆ ਸੀ।
ਲਈ ਕੁਰਾਨ ਮੁਸੱਲਾ ਧਾਰੇ,
ਉਸ ਵਕਤ ਜੋ ਸੇਵਕ ਹਨ ਦੋ, ਉਹਨਾਂ ਨੇ ਇੱਕ ਹੱਥ ਵਿੱਚ ਕੁਰਾਨ ਫੜ ਲਈ ਔਰ ਇੱਕ ਹੱਥ ਵਿੱਚ ਮੁਸੱਲਾ, ਮੁਸੱਲਾ ਭਾਵ ਇੱਕ ਅਜਿਹਾ ਕੱਪੜਾ ਜਿਹੜਾ ਥੱਲੇ ਵਿਛਾ ਕੇ ਉਹਦੇ ਉੱਤੇ ਇਬਾਦਤ ਕਰਦੇ ਨੇ, ਜਿਹਨੂੰ ਅਸੀਂ ਆਸਣ ਕਹਿ ਦਿੰਦੇ ਹਾਂ ਉਹ ਮੁਸੱਲਾ ਕਹਿੰਦੇ ਹਨ।
ਦਵੈ ਮੁਰੀਦ ਸੋ ਚੱਲੇ ਪਿਛਾਰੇ,
ਇਸ ਤਰ੍ਹਾਂ ਉਹ ਦੋਵੇਂ ਮੁਰੀਦ ਫਕੀਰ ਜੀ ਦੇ ਪਿੱਛੇ ਤੁਰ ਪਏ।
ਸਨੇ ਸਨੇ ਗਮਨੇ ਮਗ ਜਾਹੇ,
ਹੌਲੀ ਹੌਲੀ ਜੋ ਰਸਤਾ ਹੈ ਉਸ ਰਸਤੇ ਉੱਤੇ ਤੁਰੇ ਜਾਂਦੇ ਹਨ।
ਨਿਸ ਬਿਸਮਾਰ ਦਿਵਸ ਚਲਾਹੇ,
ਇਸ ਤਰ੍ਹਾਂ ਜਦੋਂ ਰਾਤ ਆਉਂਦੀ ਹੈ ਉਦੋਂ ਬਿਸਰਮ ਹੈ, ਉਦੋਂ ਆਰਾਮ ਕਰਦੇ ਹਨ ਔਰ ਦਿਨ ਵੇਲੇ ਸਫ਼ਰ ਤੈਅ ਕਰਦੇ ਹਨ।
ਗ੍ਰਾਮ ਨਗਰ ਉਪਬਨ ਬਨ ਹੇਰ,
ਗ੍ਰਾਮ ਪਿੰਡ ਨਗਰ ਬਨ ਉਪਬਨ ਭਾਵ ਭਾਵੇਂ ਕੋਈ ਜੰਗਲ ਆਉਂਦਾ ਹੈ, ਭਾਵੇਂ ਕੋਈ ਨਗਰ ਆਉਂਦਾ ਹੈ, ਭਾਵੇਂ ਸ਼ਹਿਰ, ਇਹਨਾਂ ਸਾਰਿਆਂ ਦੇ ਵਿੱਚ ਵਿਚਰਨ ਕਰਦੇ ਹੋਏ ਇਹ ਫਕੀਰ ਔਰ ਨਾਲ ਦੋ ਜੋ ਮੁਰੀਦ ਹਨ ਤੁਰਦੇ ਜਾ ਰਹੇ ਹਨ।
ਤਰ ਸਲਤਾ ਜਲ ਚਲਤਾ ਹੇਰ,
ਇਸ ਤਰ੍ਹਾਂ ਜੋ ਨਦੀਆਂ ਆਦਿਕ ਹਨ ਜਿਨ੍ਹਾਂ ਦਾ ਜਲ ਤੁਰਦਾ ਹੋਇਆ ਚਲਦਾ ਹੋਇਆ ਵੇਖ ਕੇ,
ਦਿੱਲੇ ਆਦਿ ਉਲੰਘ ਕਰ ਸਾਰੇ,
ਇਸ ਤਰ੍ਹਾਂ ਇਹ ਸਾਰੇ ਜੋ ਨਗਰ ਹਨ ਇਹ ਲੰਘ ਕੇ
ਭਲੇ ਪਾਤ ਕੇ ਦੇਸ਼ ਨਿਹਾਰੇ,
ਕਈ ਤਰ੍ਹਾਂ ਜੇ ਜੋ ਦੇਸ਼ ਹਨ ਨਗਰ ਹਨ ਉਹਨਾਂ ਨੂੰ ਵੇਖਦੇ ਹੋਏ
ਔਰ ਪਟਨੇ ਕੇ ਪਹੁੰਚੇ ਪਾਸ,
ਜਦੋਂ ਪਟਨਾ ਸਾਹਿਬ ਦੇ ਕੋਲ ਫਕੀਰ ਜੀ ਪਹੁੰਚ ਗਏ,
ਜਿਤ ਕਿਤ ਸ਼ੋਭਾ ਰਹੀ ਪ੍ਰਕਾਸ਼,
ਫਕੀਰ ਜੀ ਨੇ ਉਸ ਵਕਤ ਉਸ ਅਸਥਾਨ ਨੂੰ ਆਪਣੇ ਨੇਤਰਾਂ ਨਾਲ ਨਿਹਾਰਿਆ ਵੇਖਿਆ, ਜਿਸ ਅਸਥਾਨ ਦੇ ਉੱਤੇ ਉਸ ਸਾਹਿਬ ਨੇ ਪ੍ਰਕਾਸ਼ ਲਿਆ ਸੀ, ਪ੍ਰਕਾਸ਼ ਕੀਤਾ ਕਿ ਹਰ ਪਾਸੇ ਉਸ ਪਟਨੇ ਨਗਰ ਦੀ ਸੁੰਦਰਤਾ ਬੜੀ ਵਿਲੱਖਣ ਹੈ।
ਬਾਗਨ ਮਹਿ ਬਿਥਰੀ ਹਰਿਆਈ,
ਬਾਗਾਂ ਦੇ ਵਿੱਚ ਕੀ ਵੇਖਦੇ ਹਨ, ਥਾਂ ਪਰ ਥਾਂ ਹਰਿਆਲੀ ਹੀ ਹਰਿਆਲੀ ਹੈ।
ਦੇਖਨੀ ਹੈ ਤਰਵਰ ਸਮੁਦਾਈ,
ਹਰ ਪਾਸੇ ਜੋ ਤਰਵਰ ਦਰਖਤ ਆਦਿਕ ਹਨ ਉਹਨਾਂ ਦੀ ਸੁੰਦਰਤਾ ਬੜੀ ਲਾਜਵਾਬ ਹੈ।
ਸਦਲ ਸਫੂਲ ਸਫਲ ਤਰ ਕੀਰਨ, ਪੁਸ਼ਪਤ ਲਤਾ ਸ਼ੁਭਤ ਬਸਤੀਰਣ,
ਜਿੱਥੇ ਕਿੱਥੇ ਬਹੁਤ ਸਾਰੀਆਂ ਵੇਲਾਂ, ਬਹੁਤ ਸਾਰੇ ਦਰਖਤ, ਬਹੁਤ ਸਾਰੇ ਅਜਿਹੇ ਬੂਟੇ ਜਿਨ੍ਹਾਂ ਦੇ ਉੱਤੇ ਫੁੱਲ ਔਰ ਫਲ ਆਦਿਕ ਬਹੁਤ ਸਾਰੇ ਸੁੰਦਰਤਾ ਪਾ ਰਹੇ ਸਨ।
ਲਾਲ ਕੇਰ ਕਦਲੀਨ ਬਗੀਚੇ,
ਕਿਤੇ ਨਾਰੀਅਲ ਦਾ ਦਰਖਤ, ਕਿਤੇ ਕੇਲਿਆਂ ਦੇ ਬਾਗ, ਭਾਵ ਕਿਤੇ ਬਹੁਤ ਸਾਰੇ ਬਗੀਚੇ ਹੀ ਬਗੀਚੇ ਹਨ।
ਮਨੋ ਕਾਮਲੀ ਬਨ ਸਿੰਚੇ,
ਇਹ ਸਾਰੀ ਸੁੰਦਰਤਾ ਵੇਖ ਕੇ ਅਜਿਹਾ ਪ੍ਰਤੀਤ ਹੁੰਦਾ ਸੀ ਕਿ ਮਾਨੋ ਕਾਮਦੇਵ ਜੋ ਹੈ ਉਹ ਇੱਕ ਮਾਲੀ ਦਾ ਰੂਪ ਧਾਰ ਕੇ ਆਇਆ ਹੋਵੇ ਔਰ ਅਜੇ ਹੀ ਵਿਚਿੱਤਰ ਰਚਨਾ ਬਣਾ ਕੇ ਤੁਰ ਗਿਆ ਹੋਵੇ, ਕਿਉਂਕਿ ਕਾਮਦੇਵ ਨੂੰ ਬਹੁਤ ਹੀ ਜ਼ਿਆਦਾ ਸੁੰਦਰ ਔਰ ਸੁਸ਼ੀਲ ਮੰਨਿਆ ਗਿਆ ਹੈ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਇਹ ਪ੍ਰਮਾਣ ਦਿੰਦੇ ਹੋਏ ਕਹਿ ਰਹੇ ਨੇ ਕਿ ਭੀਖਮ ਸ਼ਾਹ ਜੀ ਜਦੋਂ ਅਜਿਹੀ ਸੁੰਦਰਤਾ ਨੂੰ ਵੇਖਦੇ ਹਨ ਅਜਿਹੇ ਮਸਤ ਹੋ ਗਏ ਕਿ ਕਹਿਣ ਕਥਨ ਤੋਂ ਬਾਹਰ ਉਸ ਵਕਤ ਸਾਹਿਬ ਦੇ ਨਗਰ ਦੀ ਵਡਿਆਈ ਨਜ਼ਰ ਆ ਰਹੀ ਹੈ।
ਆਏ ਬੇਲ ਚੰਬੇਲੀ ਚਾਰ,
ਕਿਤੇ ਚੰਬੇਲੀ ਆਦਿਕ ਇਸ ਤਰ੍ਹਾਂ ਦੇ ਬੂਟੇ,
ਚੰਪਕ ਨੀਪ ਸ਼ੁਭਤ ਗੁਲਜ਼ਾਰ,
ਭਾਵ ਹਰ ਇੱਕ ਤਰ੍ਹਾਂ ਦੇ ਕਈ ਤਰ੍ਹਾਂ ਦੇ ਜੋ ਰੰਗ ਬਿਰੰਗੇ ਫੁੱਲ ਆਦਿਕ ਹਨ,
ਭਾਤ ਕੇ ਤਰ ਅਵਲੋਕੇ,
ਕਈ ਤਰ੍ਹਾਂ ਦੇ ਵੱਖ ਵੱਖ ਕਿਸਮਾਂ ਦੇ ਦਰਖਤ ਆਦਿਕ ਵੇਖੇ,
ਜਿਨ ਮਹਿ ਵਿਚਰਤ ਹੋਤ ਅਸ਼ੋਕੇ,
ਅਜਿਹੇ ਦਰਖਤ, ਅਜਿਹੇ ਬਾਗ, ਅਜਿਹੀ ਹਰਿਆਲੀ, ਅਜਿਹੀ ਸੁੰਦਰਤਾ ਕਿ ਜਿਨ੍ਹਾਂ ਦੇ ਵਿੱਚ ਵਿਚਰਨ ਕਰਦਾ ਹੋਇਆ ਇਨਸਾਨ ਉਹਦਾ ਮਨ ਕੈਸਾ ਵੀ ਹੋਵੇ ਉਹਦੇ ਹਿਰਦੇ ਵਿੱਚ ਅਸ਼ੋਕ ਭਾਵ ਸ਼ੋਕ ਤੋਂ ਰਹਿਤ, ਚਿੰਤਾ ਤੋਂ ਰਹਿਤ ਹੋ ਜਾਏਗਾ ਇਨਸਾਨ, ਉਹਦਾ ਹਿਰਦਾ ਇਕਦਮ ਪ੍ਰਫੁੱਲਤ ਹੋ ਜਾਂਦਾ ਹੈ।
ਆਨੰਦ ਹੋਤ ਬਰਿਓ ਪੁਰਮਾਹੀ,
ਅਜਿਹੀ ਆਨੰਦਮਈ ਅਵਸਥਾ ਦੇ ਵਿੱਚ ਆ ਕੇ ਫਕੀਰ ਅਜਿਹੇ ਆਨੰਦ ਨੂੰ ਮਹਿਸੂਸ ਕਰਦਾ ਹੋਇਆ ਫਕੀਰ ਜਦੋਂ ਹਿਰਦਾ ਇਹ ਸੁੰਦਰਤਾ ਨੂੰ ਵੇਖ ਕੇ ਖਿੜ ਗਿਆ, ਉਸ ਵਕਤ ਫਕੀਰ ਨੇ ਇਸ ਪਟਨਾ ਸਾਹਿਬ ਨਗਰ ਦੇ ਵਿੱਚ ਆਉਣਾ ਕੀਤਾ।
ਦੇ ਲਾਲ ਸ਼ਾਹ ਦਰਸ਼ਨ ਜਾਹੀ,
ਪਰ ਇਸ ਦੇ ਹਿਰਦੇ ਵਿੱਚ ਇੱਕ ਲਾਲਸਾ ਹੈ, ਇੱਕ ਇੱਛਾ ਹੈ ਕਿ ਮੈਂ ਉਸ ਸਾਹਿਬ ਦੇ ਉਸ ਪਰਮ ਪਿਆਰੇ ਸਰੂਪ ਦੇ ਦਰਸ਼ਨ ਕਰ ਲਵਾਂ।
ਬਹੁਤ ਬੀਥ ਕਾ ਘਰ ਸਮੁਦਾਏ,
ਹਰ ਪਾਸੇ ਜਦੋਂ ਰਚਨਾ ਵੇਖਦਾ ਹੈ ਪਟਨਾ ਸਾਹਿਬ ਦੀ, ਬਹੁਤ ਸਾਰੀਆਂ ਗਲੀਆਂ ਹੀ ਗਲੀਆਂ, ਬਹੁਤ ਸਾਰੇ ਨਗਰ ਘਰ ਹੀ ਘਰ ਹਨ।
ਏਕਤ ਨਗਰ ਜਾਤ ਅਗਵਾਏ,
ਇਸ ਤਰ੍ਹਾਂ ਕਦੀ ਇਸ ਗਲੀ ਵਿੱਚ, ਕਦੀ ਇਸ ਦੇ ਵਿੱਚ, ਕਦੀ ਉਥੋਂ ਪੁੱਛ, ਭਾਵ ਚਲਦੇ ਚਲਦੇ ਫਕੀਰ ਸਾਹਿਬ ਤੁਰਦੇ ਜਾ ਰਹੇ ਹਨ।
ਨਾਰਨ ਕੇ ਬ੍ਰਿੰਦ ਨਿਹਾਰੇ,
ਬਹੁਤ ਸਾਰੇ ਮਨੁੱਖ ਇਸਤਰੀਆਂ ਜਦੋਂ ਫਕੀਰ ਜੀ ਨੇ ਆਪਣੇ ਅੱਖਾਂ ਨਾਲ ਵੇਖੇ,
ਵਿਚਰਤ ਆਨੰਦ ਧਰ ਧਨ ਭਾਰੇ,
ਜਿਹੜੇ ਕਿ ਬੜੇ ਹੀ ਆਨੰਦਮਈ ਅਵਸਥਾ ਵਿੱਚ ਸੀ, ਜਿਹੜੇ ਕਿ ਬੜੇ ਹੀ ਸਮ੍ਰਿਧ ਸੀ, ਕਿਸੇ ਚੀਜ਼ ਦੀ ਕਮੀ ਨਹੀਂ ਸੀ ਲੱਗਦੀ ਉਹਨਾਂ ਨੂੰ ਵੇਖ ਕੇ,
ਕੰਮ ਕਰ ਸਕਲ ਉਲੰਘਤ ਆਏ।
ਇਸ ਤਰ੍ਹਾਂ ਫਕੀਰ ਜੀ ਇਹ ਸਾਰੀ ਚੀਜ਼ਾਂ ਨੂੰ, ਸੁੰਦਰਤਾ ਨੂੰ ਵੇਖਦੇ ਹੋਏ, ਇਸ ਲਾਜਵਾਬ ਬਨਾਵਟ ਨੂੰ ਵੇਖਦੇ ਹੋਏ, ਇਸ ਨਗਰ ਨੂੰ ਉਲੰਘਦੇ ਭਾਵ ਇਸ ਪੈਂਡੇ ਨੂੰ ਤਹਿ ਕਰਦੇ ਆ ਰਹੇ ਹਨ।
ਜਿਸੀ ਠੌਰ ਗੁਰ ਧਰ ਪੌਰ ਸੁਹਾਏ।
ਔਰ ਉਸ ਅਸਥਾਨ ਤੇ ਫਕੀਰ ਜੀ ਪਹੁੰਚ ਗਏ ਜਿਹੜਾ ਦਵਾਰ ਜਿਹੜਾ ਦਰਵਾਜਾ ਇਸ ਸਾਹਿਬਜ਼ਾਦੇ ਦੇ ਉਸ ਮਹੱਲ ਵੱਲ ਜਾਂਦਾ ਹੈ ਜਿਸ ਮਹੱਲ ਦੇ ਅੰਦਰ ਉਹ ਦੀਨ ਦੁਨੀ ਦੇ ਮਾਲਕ ਨੇ ਪ੍ਰਕਾਸ਼ ਕੀਤਾ ਹੈ।
ਜਹਾਂ ਸਿੱਖਿਆਨ ਕੀ ਭੀੜ ਕਨੇਰੀ,
ਉੱਥੇ ਵੇਖਿਆ ਕਿ ਸਿੱਖਾਂ ਦੀ ਇੱਕ ਬਹੁਤ ਵੱਡੀ ਭੀੜ ਇਕੱਠੀ ਹੋਈ ਸੀ।
ਰਹਿ ਕਾਮ ਨਾਲ ਹੈ ਬਡੇਰੀ,
ਜਿਹੜੇ ਕਿ ਕਈ ਤਰ੍ਹਾਂ ਦੀ ਹਿਰਦੇ ਵਿੱਚ ਕਾਮਨਾ ਲੈ ਕੇ ਆਉਂਦੇ ਸੀ। ਔਰ ਸਾਹਿਬ ਦੇ ਦਵਾਰਿਓਂ ਕੋਈ ਖਾਲੀ ਨਹੀਂ ਪਲਟਦਾ, ਉਹ ਸਾਰੀ ਆਪਣੇ ਹਿਰਦੇ ਦੀ ਭਾਵਨਾ ਪੂਰੀ ਕਰਕੇ ਹੀ ਜਾਂਦੇ ਸਨ।
ਮੰਗਤ ਮਹਿ ਹੋਏ ਇੱਕ ਪਾਸੇ,
ਇਸ ਤਰ੍ਹਾਂ ਉਹ ਸਾਰੀ ਸੰਗਤ ਮਹਿ ਸਾਰੀ ਸੰਗਤ ਦੇ ਵਿੱਚੋਂ ਇਹ ਜੋ ਫਕੀਰ ਜੀ ਹਨ ਭੀਖਮ ਸ਼ਾਹ ਆਪਣੇ ਦੋ ਮੁਰੀਦਾਂ ਦੇ ਨਾਲ ਇੱਕ ਪਾਸੇ ਹੋ ਗਏ।
ਬੈਠੇ ਪਿਖ ਬਿਲਾਸ ਹੁਲਾਸੇ,
ਜਿਹੜੇ ਕਿ ਬੈਠੇ ਹੋਏ ਬੜੇ ਹੀ ਪ੍ਰੇਮ ਦੇ ਨਾਲ, ਹਿਰਦੇ ਵਿੱਚ ਇਹਨਾਂ ਦੇ ਲਾਲਸਾ ਹੈ ਔਰ ਨਾਲ ਦੇ ਨਾਲ ਬੜਾ ਹੀ ਪ੍ਰੇਮ ਹੈ।
ਸਮਾਂ ਪਾਏ ਲਖ ਕੈ ਅਵਕਾਸ਼,
ਜਦੋਂ ਸਮਾਂ ਬਣਿਆ ਉਸ ਵਕਤ ਲੱਗਿਆ ਕਿ ਹੁਣ ਇਹ ਸਮਾਂ ਸਾਡੇ ਅਨੁਕੂਲ ਹੈ।
ਆਂਡੋ ਪਯੋ ਭੀਖ ਸਭ ਪਾਸ,
ਉਸ ਵਕਤ ਜੋ ਭੀਖ ਸ਼ਾਹ ਇਹ ਜੋ ਭੀਖਮ ਸ਼ਾਹ ਹੈ ਜਾ ਕੇ ਗੁਰੂ ਸਾਹਿਬ ਦੇ ਦਰਵਾਜੇ ਦੇ ਸਾਹਮਣੇ ਖਲੋ ਗਏ।
ਆਦਿ ਕਿਰਪਾਲ ਵਿਸਾਲ ਜੇ ਬੈਸੇ,
ਉਸ ਵਕਤ ਜੋ ਸਾਹਿਬ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਾਮਾ ਜੀ ਕਿਰਪਾਲ ਜੀ ਹਨ ਇਤਿਆਦ ਹੋਰ ਗੁਰੂ ਘਰ ਦੇ ਬਹੁਤ ਹੀ ਵਧੀਆ ਸੁਗੜ ਸੱਜਣ ਜੋ ਹਨ ਉਹ ਬੈਠੇ ਹੋਏ ਦਰਸ਼ਨ ਦੇ ਰਹੇ ਸੀ।
ਜੋਰੇ ਹੱਥ ਕਹਿਤ ਪਾਇਆ ਸੀ,
ਉਸ ਵਕਤ ਫਕੀਰ ਜੋ ਉਸ ਸਾਹਿਬ ਦੇ ਦਰਸ਼ਨਾਂ ਦੀ ਸਿੱਕ ਲੈ ਕੇ ਆਇਆ ਸੀ, ਇੱਕ ਆਸ ਲੈ ਕੇ ਆਇਆ ਸੀ ਕਿ ਦਰਸ਼ਨ ਕਰਨੇ ਹਨ, ਫਕੀਰ ਨੇ ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ
ਜੋ ਜਨਮਿਓ ਅਬ ਸਾਹਿਬ ਜ਼ਾਦਾ,
ਉਸ ਵਕਤ ਅਰਜ਼ੋਈ ਕੀਤੀ ਕਿ ਹੇ ਗੁਰੂ ਕੇ ਸਿੱਖੋ, ਜਿਹੜੇ ਸਾਹਿਬਜ਼ਾਦੇ ਨੇ ਹੁਣ ਜਨਮ ਲਿਆ ਹੈ ਕਿਰਪਾ ਕਰੋ,
ਦੇਨ ਜਗਤ ਸਿੱਖਨ ਅਹਲਾਦਾ,
ਉਹ ਜਿਹੜਾ ਸਾਹਿਬਜ਼ਾਦਾ ਇਸ ਧਰਤੀ ਦੇ ਉੱਤੇ ਆਪਣੇ ਸਿੱਖਾਂ ਨੂੰ ਅਹਲਾਦ ਖੁਸ਼ੀ ਦੇਣ ਵਾਸਤੇ ਆਇਆ ਹੈ,
ਕੇ ਦਰਸ਼ਨ ਕੀ ਹਮ ਚਾਹੂ,
ਕਿਰਪਾ ਕਰੋ ਮੇਰੇ ਹਿਰਦੇ ਵਿੱਚ ਚਾਹ ਹੈ ਕਿ ਉਸ ਸਾਹਿਬਜ਼ਾਦੇ ਦੇ ਮੈਂ ਦਰਸ਼ਨ ਕਰ ਲਵਾਂ,
ਜਿਸ ਹਿਤ ਗਮਨੇ ਬਹੁ ਦਿਨ ਰਾਹੂ,
ਉਸ ਦੇ ਦਰਸ਼ਨ ਦੀਦਾਰ ਵਾਸਤੇ ਹੀ ਬੜੀ ਦੂਰੋਂ ਮੈਂ ਆਇਆ ਹਾਂ ਤੁਰਦਾ ਹੋਇਆ,
ਆਪ ਦਰਸ਼ਨ ਕਰਵਾਵੋ ਮੋਹੇ,
ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮੈਨੂੰ ਉਸ ਸਾਹਿਬਜ਼ਾਦੇ ਦੇ ਦਰਸ਼ਨ ਦੀਦਾਰੇ ਕਰਵਾ ਦੇਵੋ,
ਸਫਲ ਆਏ ਬੋ ਮਗ ਕੋ ਮੋਹੇ,
ਜਿਹੜਾ ਮੈਂ ਰਸਤਾ ਤੈਅ ਕਰਕੇ ਆਇਆ ਹਾਂ ਤੁਰਦਾ ਹੋਇਆ ਆਇਆ ਹਾਂ, ਕਿਰਪਾ ਕਰੋ ਮੈਂ ਜਦੋਂ ਉਸ ਦੇ ਦੀਦਾਰ ਕਰ ਲਵਾਂ ਮੇਰਾ ਇਹ ਤੁਰਨਾ ਸਫਲ ਹੋ ਜਾਵੇ, ਮੇਰਾ ਉੱਥੋਂ ਇੱਥੇ ਤੱਕ ਆਉਣਾ ਸਫਲ ਹੋ ਜਾਵੇ, ਇਸ ਗੁਰੂ ਕੇ ਦਰਬਾਰ ਅੱਗੇ ਖਲੋਣਾ ਮੇਰਾ ਸਫਲ ਹੋ ਜਾਵੇ।
ਪਰ ਨਾ ਕਾਰਜ ਕੋਈ ਹਮਾਰਾ,
ਇਸ ਤੋਂ ਇਲਾਵਾ ਹੋਰ ਮੈਨੂੰ ਕੋਈ ਕੰਮ ਨਹੀਂ, ਭਾਵ ਇੱਕੋ ਹੀ ਮੇਰੇ ਹਿਰਦੇ ਚ ਲਾਲਸਾ ਹੈ ਕਿ ਇਸ ਸਾਹਿਬਜ਼ਾਦੇ ਦੇ ਮੈਂ ਦਰਸ਼ਨ ਕਰ ਲਵਾਂ।
ਆਏ ਲਖਿਓ ਗੁਰੂ ਦਰਬਾਰਾ,
ਇਸ ਕਰਕੇ ਮੈਂ ਇਸ ਗੁਰੂ ਕੇ ਦਰਬਾਰ ਵਿੱਚ ਆ ਕੇ ਇੱਥੇ ਖੜਿਆ ਹੋਇਆ ਹਾਂ, ਇੱਥੇ ਆਪਣੀ ਨਿਗਾਹ ਇੱਕ ਟੱਕ ਲਗਾਈ ਹੋਈ ਹੈ।
ਸੁਣ ਕਿਰਪਾਲ ਨੇ ਬਾਕ ਬਖਾਨਾ,
ਜਦੋਂ ਕਿਰਪਾਲ ਜੀ ਨੇ ਇਹ ਬਚਨ ਸੁਣੇ ਫਕੀਰ ਸਾਹਿਬ ਦੇ, ਉਸ ਵਕਤ ਕਿਰਪਾਲ ਜੀ ਬੜਾ ਵਧੀਆ ਅੱਗੋ ਕਹਿਣ ਲੱਗੇ,
ਭਲਾ ਪਇਓ ਤੁਮ ਟਿਕੋ ਸਥਾਨਾ,
ਕਿੱਡਾ ਸੋਹਣਾ ਬਚਨ ਕਹਿਆ, ਪਤਾ ਲੱਗਦਾ ਹੈ ਕਿ ਕਿਸੇ ਉਸ ਸਾਹਿਬ ਦੇ ਦਰਸ਼ਨ ਕੀਤੇ ਨੇ, ਉਸ ਸਾਹਿਬ ਦੀ ਸੰਗਤ ਵਿੱਚ ਰਹੇ ਨੇ, ਕਿ ਜਿਹੜਾ ਆਪ ਮਿੱਠਾ ਬੋਲਣ ਵਾਲਾ ਹੈ, ਜਿਵੇਂ ਗੁਰੂ ਸਵਾਰਿਓ ਕਿ ਚੰਦਨ ਦੇ ਕੋਲ ਰਹਿਣ ਵੇਲੇ ਜਿਹੜੀ ਨਿੰਮ ਹੈ ਕਿੰਨੀ ਹੀ ਕੁੜਿੱਤਣ ਦੀ ਭਰੀ ਹੈ, ਪਰ ਸਾਹਿਬ ਕਹਿੰਦੇ ਨੇ ਉਹਦੇ ਕੋਲ ਜੇ ਨਿੰਮ ਵੀ ਚੰਦਨ ਦੇ ਰਹਿ ਜਾਵੇ ਤੇ ਉਹਦੇ ਵਿੱਚ ਵੀ ਸੁਗੰਧ ਆ ਜਾਂਦੀ ਹੈ। ਗੁਰੂ ਕਾ ਦਾਸ ਤੇ ਐਵੇਂ ਜਿਹਾ ਹੋਵੇ। ਜਦੋਂ ਕਿਰਪਾਲ ਜੀ ਨੇ ਇਸ ਫਕੀਰ ਦੇ ਕੋਲੋਂ ਸਾਰਾ ਕੁਝ ਸੁਣਿਆ ਤੇ ਕਹਿਆ, ਬੜਾ ਭਲਾ ਹੋਇਆ ਆਪ ਜੀ ਨੇ ਦਰਸ਼ਨ ਦਿੱਤੇ ਹਨ,
ਅੰਤਰ ਜਾਏ ਬ੍ਰਤੰਤ ਸੁਣਾਵਾ,
ਔਰ ਕਹਿਆ ਆਪ ਜੀ ਕਿਰਪਾ ਕਰੋ ਇੱਥੇ ਬਿਰਾਜਮਾਨ ਹੋਵੋ। ਔਰ ਕਿਰਪਾਲ ਜੀ ਨੇ ਅੰਦਰ ਜਾ ਕੇ ਜਦੋਂ ਮਾਤਾ ਨਾਨਕੀ ਮਾਤਾ ਗੁਜਰੀ ਜੀ ਦੇ ਕੋਲ ਇਹ ਸਾਰਾ ਬਿਰਤਾਂਤ ਜੋ ਹੈ ਦੱਸਿਆ,
ਸਈਦ ਸ਼ਬਦ ਏਕ ਪੀਰ ਚੱਲ ਆਵਾ।
ਦੱਸਿਆ ਇੱਕ ਸੱਯਦ ਇੱਕ ਫਕੀਰ ਜੋ ਹੈ ਬੜੀ ਦੂਰੋਂ ਇੱਥੇ ਤੱਕ ਚੱਲ ਕੇ ਆਇਆ ਹੈ।
ਸਾਹਿਬਜ਼ਾਦੇ ਕੋ ਚਹ ਦੇਖਾ,
ਜੋ ਕਿ ਕਹਿੰਦਾ ਹੈ ਮੈਂ ਆਪਣੇ ਨੇਤਰਾਂ ਦੇ ਨਾਲ ਇਸ ਸਾਹਿਬਜ਼ਾਦੇ ਦੇ ਦਰਸ਼ਨ ਕਰਨੇ ਹਨ।
ਲਾਲਸਾ ਕਰਤ ਵਿਸ਼ੇਖਾ,
ਉਸ ਦੇ ਸ਼ਬਦਾਂ ਦੀ ਬਨਾਵਟ ਤੋਂ ਉਸ ਦੇ ਤਰਲਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਉਹਦੇ ਹਿਰਦੇ ਵਿੱਚ ਇੱਛਾ ਹੈ ਇਸ ਸਾਹਿਬਜ਼ਾਦੇ ਦੇ ਦਰਸ਼ਨਾਂ ਦੀ। ਸੋ ਇਸ ਤਰ੍ਹਾਂ ਉਹਦਾ ਹਿਰਦਾ ਬੜਾ ਵਿਆਕੁਲ ਹੋ ਰਿਹਾ ਹੈ।
ਗੁਜਰੀ ਜੁੱਤ ਸੇਵਕ ਔਰ,
ਜਦੋਂ ਸ਼੍ਰੀ ਮਾਤਾ ਗੁਜਰੀ ਜੀ ਇਤਿਆਦ ਹੋਰ ਜਿਹੜੇ ਸੇਵਕ ਹਨ
ਬੈਠੇ ਸੁਨਤ ਭਏ ਤਿਸ ਠੌਰ,
ਉਹ ਸਾਰੇ ਇਸ ਵਿਰਤਾਂਤ ਨੂੰ ਸ਼੍ਰਵਣ ਕਰ ਰਹੇ ਸੀ ਜੋ ਕਿ ਕਿਰਪਾਲ ਜੀ ਦੱਸ ਰਹੇ ਸੀ।
ਸਭ ਕੇ ਮਨ ਸੰਸੈ ਤਬ ਹੋਆ,
ਉਸ ਵਕਤ ਸਾਰਿਆਂ ਦੇ ਹਿਰਦੇ ਦੇ ਵਿੱਚ ਇੱਕ ਭਰਮ ਪੈਦਾ ਹੋ ਗਿਆ।
ਮੁਰਖ ਦਲੇਸ਼ ਦੁਰਾਸੀ ਜੋਆ,
ਹਿਰਦੇ ਵਿੱਚ ਆਇਆ ਜਿਹੜਾ ਦਲੇਸ਼ ਭਾਵ ਦਿੱਲੀ ਦਾ ਏਸ਼, ਜੋ ਦਿੱਲੀ ਦਾ ਰਾਜਾ ਹੈ ਔਰੰਗਜ਼ੇਬ, ਉਹ ਬੜਾ ਹੀ ਕਪਟੀ ਹੈ।
ਸੁਧ ਤਿਸ ਹੋਏ ਹਕਾਰ ਤੀਰ,
ਹੋ ਸਕਦਾ ਹੈ ਕਿ ਉਹਨੂੰ ਵੀ ਪਤਾ ਲੱਗ ਗਿਆ ਹੋਏਗਾ ਇਹ ਸਾਰੀ ਗੱਲ ਦਾ, ਤਾਂ ਹੀ ਕਿਤੇ ਉਹਨੇ ਹੀ ਨਾ ਭੇਜਿਆ ਹੋਵੇ।
ਉਹ ਜਾਣੇ ਕਿਉਂ ਆਵੇ ਪੀਰ,
ਕੀ ਪਤਾ ਇਹ ਪੀਰ ਜੋ ਹੈ ਇਹ ਵੀ ਤੁਰਕ ਲੱਗਦਾ ਹੈ, ਕੀ ਪਤਾ ਇਹ ਕਿਹੜੇ ਮਨੋਰਥ ਨਾਲ ਇੱਥੇ ਆਇਆ ਹੈ।
ਘਰ ਹਮਾਰੇ ਸੋ ਕਰਤਾ ਬਾਦ,
ਜਿਹੜਾ ਕਿ ਸਾਡੇ ਘਰ ਕੋਲ ਆ ਕੇ ਬਾਦ ਤੋਂ ਭਾਵ ਹੈ ਕਿ ਕਈ ਤਰ੍ਹਾਂ ਦੇ ਆਪਣੇ ਵਿਚਾਰ ਕਰਦਾ ਹੈ। ਅਸਲ ਵਿੱਚ ਬਾਦ ਦਾ ਭਾਵ ਹੈ ਝਗੜਾ, ਪਰ ਇੱਥੇ ਫਕੀਰ ਸਾਹਿਬ ਨੇ ਝਗੜਾ ਨਹੀਂ ਕੀਤਾ, ਇੱਥੇ ਇੱਕ ਅਰਜ਼ੋਈ ਕੀਤੀ ਹੈ ਜਿਹੜੀ ਕਿ ਕੁਛ ਅਜਿਹੀ ਸੀ ਕਿ ਦਰਸ਼ਨ ਕਰਨੇ ਨੇ ਤੇ ਕਰਨੇ ਨੇ। ਇੱਕ ਅਜਿਹੀ ਉਸ ਪੀਰ ਦਾ ਹੱਠ ਨਜ਼ਰ ਆ ਰਿਹਾ ਹੈ ਜਿਹਨੂੰ ਕਿ ਉੱਥੇ ਬਾਦ ਵਿਵਾਦ ਕਹਿ ਰਹੇ ਹਨ, ਭਾਵ ਇਹ ਜੋ ਫਕੀਰ ਹੈ ਇੱਥੇ ਬੜਾ ਹੀ ਹੱਠ ਕਰ ਰਿਹਾ ਹੈ।
ਬਾਦੀ ਨੌ ਰੰਗ ਮਹਿਦ ਪ੍ਰਮਾਦ,
ਔਰ ਉਸ ਜੋ ਦਿੱਲੀ ਦਾ ਔਰੰਗਾ ਹੈ ਔਰੰਗਜ਼ੇਬ ਹੈ ਉਹ ਵੀ ਬੜਾ ਹੀ ਹੱਠੀ ਹੈ, ਉਸ ਦਾ ਵੀ ਕੋਈ ਭੇਦ ਨਹੀਂ।
ਸਾਹਿਬ ਨਹੀਂ ਨਿਕਟ ਇਸ ਕਾਲ,
ਸਿੱਖਾਂ ਨੇ ਸਿਆਣਿਆਂ ਨੇ ਵੀ ਸਲਾਹ ਦਿੱਤੀ ਔਰ ਸ਼੍ਰੀ ਮਾਤਾ ਗੁਜਰੀ ਜੀ ਵੀ ਉਸ ਵਕਤ ਸੋਚਦੇ ਹਨ ਕਿ ਸਾਹਿਬ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਇਸ ਸਮੇਂ ਇਸ ਨਗਰ ਪਟਨਾ ਸਾਹਿਬ ਵਿਖੇ ਨਹੀਂ ਹਨ।
ਸਭ ਦਿਸਤੇ ਲੇਤ ਸੰਭਾਲ,
ਜੇ ਉਹ ਹੁੰਦੇ ਇੱਥੇ ਤੇ ਸਾਰੀ ਵਿਧੀ ਹਰ ਇੱਕ ਢੰਗ ਨਾਲ ਇਹ ਸਾਰਾ ਕੁਝ ਸੰਭਾਲ ਲੈਂਦੇ।
ਸ੍ਰੀ ਹਰਿ ਕ੍ਰਿਸ਼ਨ ਬੈਸ ਜਿਨ ਥੋਰੇ,
ਉਸ ਵਕਤ ਮਾਤਾ ਗੁਜਰੀ ਜੀ ਔਰ ਜੋ ਸਿਆਣੇ ਸਿੱਖ ਹਨ ਉਹ ਵੀ ਯਾਦ ਕਰਦੇ ਹਨ ਉਸ ਸਮੇਂ ਨੂੰ ਕਿ ਜਦੋਂ ਸਾਹਿਬ ਸ੍ਰੀ ਹਰਿਕ੍ਰਿਸ਼ਨ ਪਾਤਸ਼ਾਹ ਜਿਨ੍ਹਾਂ ਦੀ ਕਿ ਸੰਸਾਰੀ ਤੌਰ ਤੇ ਉਮਰ ਜੋ ਹੈ ਬਹੁਤ ਥੋੜੀ ਸੀ,
ਕਰੇ ਹਕਾਰਨ ਨਿਜ ਦਿਸ਼ ਔਰੀ,
ਉਸ ਵਕਤ ਵੀ ਇਸ ਦੁਸ਼ਟ ਨੇ ਆਪਣੇ ਵੱਲ ਉਹਨਾਂ ਨੂੰ ਬੁਲਾਇਆ ਸੀ।
ਜਿਨਹੋ ਦਰਸ ਨਹ ਦੀਨਸ ਲੀਨਸ,
ਪਰ ਸਾਹਿਬ ਸ੍ਰੀ ਹਰਿਕ੍ਰਿਸ਼ਨ ਪਾਤਸ਼ਾਹ ਨੇ ਨਾ ਹੀ ਇਸ ਦੁਸ਼ਟ ਦੇ ਦਰਸ਼ਨ ਕੀਤੇ, ਭਾਵ ਨਾ ਹੀ ਇਹਨੂੰ ਵੇਖਿਆ ਔਰ ਨਾ ਹੀ ਆਪਣੇ ਦਰਸ਼ਨ ਦਿੱਤੇ।
ਤਨ ਤਜ ਦੀਨ ਕੰਤੂ ਹਲਕੀਨਸ,
ਇਸ ਤਰ੍ਹਾਂ ਇਹਦੇ ਬਹੁਤ ਹੀ ਜ਼ਿਆਦਾ ਤੰਗ ਕਰਨ ਤੇ ਸਾਹਿਬਾਂ ਨੇ ਆਪਣਾ ਸਰੀਰ ਹੀ ਛੱਡ ਦਿੱਤਾ ਸੀ।
ਰਾਜ ਓਜ ਤੇ ਮਦ ਮਸਤਾਨੇ,
ਇਹ ਜੋ ਹੈ ਔਰੰਗਜ਼ੇਬ ਇਹ ਜੋ ਤੁਰਕ ਹੈ ਆਪਣੇ ਰਾਜ ਦੇ ਓਜ ਤੋਂ ਭਾਵ ਹੈ ਬਲ, ਆਪਣੇ ਰਾਜ ਭਾਗ ਦੇ ਬਲ ਕਰਕੇ ਬੜਾ ਹੀ ਮਤਿਆ ਹੋਇਆ ਹੈ।
ਕਰਨ ਹੋਣ ਕਹੋ ਹਾਨੇ,
ਇਹ ਬੜੀਆਂ ਹੀ ਅਨਕਰਨੀਆਂ ਕਰਦਾ ਹੈ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ, ਭਾਵ ਅਣਹੋਣੀਆਂ ਹੀ ਕਰ ਰਿਹਾ ਹੈ।
ਤੇ ਇਨ ਕਹ ਟਾਰਨ ਬਨੈ,
ਇਸ ਕਰਕੇ ਜੋ ਮਾਤਾ ਗੁਜਰੀ ਹਨ ਆਪਣੇ ਭਰਾਤਾ ਕਿਰਪਾਲ ਜੀ ਨੂੰ ਕਹਿਣ ਲੱਗੇ, ਭਰਾਤਾ ਜੀ ਕਿਰਪਾ ਕਰੋ ਇਹ ਜੋ ਫਕੀਰ ਬਾਹਰ ਆਇਆ ਹੈ ਕੀ ਪਤਾ ਇਹ ਕਿਹੜੇ ਮਨੋਰਥ ਨਾਲ ਆਇਆ ਹੋਵੇ, ਇਸ ਨੂੰ ਜਿਉਂ ਤਿਉਂ ਜੋ ਵੀ ਕੋਈ ਨਾ ਕੋਈ ਬਚਨ ਕਰਕੇ ਇਹਨੂੰ ਟਾਲ ਦਿਓ ਕਿ ਇਥੋਂ ਚਲਾ ਜਾਵੇ।
ਬਦੁਰ ਗਿਰਾ ਕੈ ਰਸ ਕੇ ਸਨੈ,
ਪਰ ਭੇਜਣਾ ਜ਼ਰੂਰ ਹੈ ਪਰ ਭੇਜਣਾ ਇਹਨੂੰ ਮਿੱਠਾ ਬੋਲ ਬੋਲ ਕੇ ਹੈ, ਕੌੜਾ ਬੋਲ ਨਾ ਬੋਲਿਓ।
ਦੇਵ ਮਤੋ ਕਰ ਉਠਿਓ ਕਿਰਪਾਲ,
ਜਦੋਂ ਇਹ ਵਾਲਾ ਮਤਾ ਇਹ ਵਾਲਾ ਵਿਚਾਰ ਆਪਸ ਵਿੱਚ ਸਭ ਨੇ ਕਰ ਲਿਆ, ਉਸ ਵਕਤ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਜੋ ਕਿਰਪਾਲ ਜੀ ਹਨ ਉਸ ਵਕਤ ਉੱਠ ਪਏ।
ਆਵੋ ਵਹਿਰ ਮਿਲਿਓ ਤਿਸ ਨਾਲ।
ਜਦੋਂ ਬਾਹਰ ਆ ਕੇ ਇਸ ਫਕੀਰ ਨੂੰ ਭੀਖਮ ਸ਼ਾਹ ਨੂੰ ਕਿਰਪਾਲ ਜੀ ਮਿਲਦੇ ਹਨ।
ਸੁਨੋ ਪੀਰ ਜੀ ਆਪ ਮਹਾਨੇ।
ਉਸ ਵਕਤ ਕਿੱਡਾ ਹੀ ਵਧੀਆ ਰਸਦਾਇਕ ਬੋਲਾ ਬੋਲਿਆ, ਹੇ ਫਕੀਰ ਜੀ ਮੇਰੀ ਬੇਨਤੀ ਸੁਣੋ, ਬੜੇ ਹੀ ਮਹਾਨ ਹੋ ਆਪ ਜੀ।
ਰਹਿਤ ਕਹਿਤ ਕੇ ਸਹਤ ਸਿਆਣੇ।
ਤੁਸੀਂ ਰਹਿਣੀ ਦੇਵੀ ਕਹਿਣੀ ਦੇਵੀ ਸਹਿਤ ਬੜੇ ਹੀ ਚਤੁਰ ਬੜੇ ਹੀ ਸੁਗੜ ਬੜੇ ਹੀ ਚੰਗੇ ਜਾਪਦੇ ਹੋ।
ਕਿਤੇ ਨਾ ਤੀਨ ਮਹੀਨੇ ਚੀਨ ਸਰ।
ਪਰ ਫਕੀਰ ਜੀ ਇੱਕ ਸਾਡੀ ਜੋ ਇਹ ਹੈ ਹਿਰਦੇ ਦੇ ਵਿੱਚ ਇੱਕ ਦੁਚਿਤਾਈ ਬਣੀ ਹੋਈ ਹੈ ਕਿ ਜੋ ਸਾਹਿਬਜ਼ਾਦੇ ਨੇ ਹਜੇ ਪ੍ਰਕਾਸ਼ ਧਾਰਿਆ ਹੈ, ਜਨਮ ਲਿਆ ਹੈ, ਹਜੇ 3 ਮਹੀਨੇ ਨਹੀਂ ਬੀਤੇ ਉਸ
ਨੂੰ,
ਹਜੇ ਅਸੀਂ ਉਸ ਸਾਹਿਬਜ਼ਾਦੇ ਨੂੰ ਘਰੋਂ ਬਾਹਰ ਨਹੀਂ ਲਿਆ ਸਕਦੇ।
ਬਾਲਕ ਰੂਪ ਮਿਰਦੁਲ ਸਭ ਅੰਗ।
ਕਿਉਂਕਿ ਉਹ ਬਾਲਕ ਸਰੂਪ ਹੈ, ਸਾਰੇ ਉਸ ਦੇ ਜੋ ਅੰਗ ਹਨ ਬੜੇ ਹੀ ਕੋਮਲ ਹਨ।
ਵਾਯੂ ਬੇਗ ਬਹਿ ਹਿਮ ਸੰਗ।
ਪਰ ਬਾਹਰ ਬੜੀ ਹੀ ਜ਼ਿਆਦਾ ਠੰਡੀ ਹਵਾ ਵਹਿੰਦੀ ਪਈ ਹੈ, ਹਵਾ ਦਾ ਰਫਤਾਰ ਹਵਾ ਦੀ ਬਹੁਤ ਤੇਜ ਹੈ, ਔਰ ਠੰਡਕ ਵੀ ਅਜਿਹੀ ਹੈ ਜਿਵੇਂ ਕਿ ਬਰਫ ਹੀ ਜਮਾ ਦੇਵੇ।
ਲਹਿਰ ਨਾ ਆਵੇ ਕਾਰਨ ਇਤੇ।
ਬਸ ਇਹੀ ਕਾਰਨ ਹੈ ਫਕੀਰ ਜੀ ਕਿ ਅਸੀਂ ਉਸ ਸਾਹਿਬਜ਼ਾਦੇ ਨੂੰ ਘਰੋਂ ਬਾਹਰ ਨਹੀਂ ਲਿਆ ਸਕਦੇ।
ਅਲਪ ਆਰ ਬਲਾ ਅੰਤਰ ਸੇ ਤੇ।
ਕਿਉਂਕਿ ਉਸ ਦੀ ਉਮਰ ਹਜੇ ਬਹੁਤ ਛੋਟੀ ਹੈ, ਬੜੇ ਨਾਜ਼ੁਕ ਅੰਗ ਨੇ, ਇਸ ਕਰਕੇ ਉਸ ਸਾਹਿਬਜ਼ਾਦੇ ਨੂੰ ਅੰਦਰ ਹੀ ਮਹਿਲ ਦੇ ਰੱਖ ਕੇ ਉਸ ਦੀ ਸੇਵਾ ਕਰ ਰਹੇ ਹਾਂ।
ਮਿਹਰਬਾਨਗੀ ਕਰਕੇ ਫੇਰ
ਆਪ ਜੀ ਕਿਰਪਾ ਕਰੋ, ਸਾਡੇ ਜੀਆਂ ਉੱਤੇ ਮਿਹਰਬਾਨ ਹੋਵੋ, ਔਰ ਫੇਰ ਕਦੀ ਜੀ ਜਦੋਂ ਕਰੇ
ਆਵੋਗੇ ਹੋਏ ਲਾਭ ਵਡੇਰ।
ਜਦੋਂ ਆਪ ਜੀ ਦਾ ਹਿਰਦਾ ਇੱਛਿਤ ਹੋਵੇ ਫਿਰ ਕਿਸੇ ਦਿਨ ਆ ਜਾਣਾ, ਇਸ ਸਾਹਿਬਜ਼ਾਦੇ ਦੇ ਦਰਸ਼ਨ ਦੀਦਾਰੇ ਨੂੰ ਬੜਾ ਜ਼ਿਆਦਾ ਲਾਭ ਹੋਵੇਗਾ ਆਪ ਜੀ ਨੂੰ।
ਸ੍ਰੀ ਗੁਰ ਸਾਹਿਬ ਤਬ ਲਗ ਆਵ ਹੈ।
ਔਰ ਉਸ ਵਕਤ ਤੱਕ ਸਾਹਿਬ ਦੀ ਕਿਰਪਾ ਹੋਵੇ, ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਆ ਜਾਣਗੇ।
ਜਿਨ ਕੋ ਦਰਸੋ ਅਭਿਮਤ ਪਾਵ ਹੈ।
ਔਰ ਜਦੋਂ ਉਸ ਸਾਹਿਬ ਦੇ ਵੀ ਦਰਸ਼ਨ ਦੀਦਾਰੇ ਕਰੋਗੇ, ਜੋ ਵੀ ਤੁਹਾਡੇ ਹਿਰਦੇ ਦੀ ਇੱਛਾ ਹੋਏਗੀ, ਅਭਿਮਤ ਭਾਵ ਮਨੋ ਇੱਛਿਤ ਫਲ ਤੁਸੀਂ ਉਸ ਵਕਤ ਪਾ ਲੈਣਾ।
ਸਾਹ ਭੀਖ ਸੁਣ ਕੇ ਪੁਨ ਬੋਲਾ।
ਪਰ ਗੁਰੂ ਸਵਾਰਿਓ, ਅੱਗੇ ਵੀ ਕੁਛ ਅਜਿਹਾ ਫਕੀਰ ਖੜਿਆ ਸੀ, ਅਜਿਹਾ ਪ੍ਰੇਮੀ ਜਿਹਦੇ ਹਿਰਦੇ ਦੇ ਵਿੱਚ ਪ੍ਰੇਮ ਸੀ ਔਰ ਕਸ਼ਿਸ਼ ਸੀ ਕਿ ਕਰਨੇ ਨੇ ਤੇ ਕਰਨੇ ਨੇ ਦਰਸ਼ਨ। ਉਸ ਵਕਤ ਫਕੀਰ ਜੋ ਹੈ ਬੜੇ ਹੀ ਪ੍ਰੇਮ ਦੇ ਵਿੱਚ ਬੋਲਣ ਲੱਗਾ,
ਮਹਾਪੁਰਸ਼ ਅਵਤਰਿਓ ਅਡੋਲਾ,
ਕਿ ਹੇ ਭਗਤਾ ਹੇ ਸਾਧਾ, ਜਿਹਨੂੰ ਤੁਸੀਂ ਸਾਹਿਬਜ਼ਾਦਾ ਕਹਿੰਦੇ ਪਏ ਹੋ ਤੇ ਮਹਾਂਪੁਰਸ਼ ਹੈ, ਉਹ ਅਡੋਲ, ਉਹ ਅਜਿਹਾ ਹੈ ਡੋਲਣ ਵਾਲਾ ਨਹੀਂ।
ਜੇ ਦੁਸ਼ਮਨ ਕਹੋ ਦੋਜ਼ਕ ਦੁੱਖ ਕੋ,
ਉਹ ਅਜਿਹਾ ਹੈ ਕਿ ਜਿਹੜੇ ਲੋਕਾਂ ਦੇ ਹਿਰਦੇ ਵਿੱਚ ਕੁਫਰ ਹੀ ਕੁਫਰ ਹੈ, ਜਿਹੜੇ ਦੁਸ਼ਟਤਾਈ ਕਰਨਾ ਜਾਣਦੇ ਨੇ, ਇਹ ਤੇ ਉਹ ਪੁਰਖ ਹੈ ਜਿਹੜਾ ਧਰਤੀ ਤੇ ਆਇਆ ਹੈ ਉਹਨਾਂ ਨੂੰ ਦੋ ਜਗ ਦੇ ਦੁੱਖ ਦੇਣ ਵਾਸਤੇ।
ਪ੍ਰੇ ਸੇਵਕ ਲਹਿ ਕੇਵਲ ਸੁਖ ਕੋ,
ਤੇ ਇਹ ਅਜਿਹਾ ਹੈ ਜਿਹੜਾ ਆਪਣੇ ਪ੍ਰੀਤਵਾਨਾਂ ਨੂੰ ਆਪਣੇ ਸਿੱਖਾਂ ਨੂੰ ਅਪਾਰ ਸੁਖ ਬਖਸ਼ੇਗਾ।
ਤੁਮ ਚਿੰਤਾ ਚਿਤ ਮਹਿ ਕਿਮ ਕਾਇਓ,
ਪਰ ਆਪ ਜੀ ਨੇ ਚਿੰਤਾ ਹਿਰਦੇ ਵਿੱਚ ਕਿਉਂ ਲੈ ਲਈ?
ਚਿੰਤਨ ਸਾ ਕੋ ਸੂਰਜ ਪਾਇਓ,
ਕਿਉਂਕਿ ਆਪ ਜੀ ਨੂੰ ਪਤਾ ਹੀ ਨਹੀਂ ਇਹ ਜਿਸ ਨੇ ਅਵਤਾਰ ਧਾਰਿਆ ਹੈ ਇਹ ਤੇ ਚਿੰਤਾ ਰੂਪੀ ਰਾਤ ਨੂੰ ਦੂਰ ਕਰਨ ਵਾਲਾ ਹੈ, ਜਿਵੇਂ ਰਾਤ ਨੂੰ ਸੂਰਜ ਦੂਰ ਕਰ ਦਿੰਦਾ ਹੈ, ਸੂਰਜ ਚੜ੍ਹਦੇ ਸਾਰ ਹਨੇਰੇ ਦਾ ਪਤਾ ਹੀ ਨਹੀਂ ਲੱਗਦਾ, ਉਹ ਇਹ ਸਾਹਿਬਜ਼ਾਦਾ ਜੋ ਹੈ ਇਹ ਤੇ ਸਾਡੇ ਹਿਰਦੇ ਦੀ ਚਿੰਤਾਵਾਂ ਨੂੰ ਨਾਸ ਕਰਨ ਆਇਆ ਹੈ, ਆਪ ਜੀ ਨੇ ਚਿੰਤਾ ਕਿਉਂ ਹਿਰਦੇ ਵਿੱਚ ਧਾਰ ਲਈ?
ਗੁਰਮਹਿ ਭਰਮ ਕਰੋ ਨਹਿ ਕੈਸੇ।
ਫਕੀਰ ਉਸ ਵਕਤ ਰੰਗ ਵਿੱਚ ਰੰਗਿਆ ਹੋਇਆ ਕਹਿਣ ਲੱਗਾ ਕਿ ਹੇ ਭਗਤ ਜੀ, ਹੋ ਸਿੱਖਾ, ਆਪਣੇ ਹਿਰਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਭਰਮ ਨਾ ਕਰੋ।
ਭਰਮ ਤਪਤ ਕੋ ਨਿਸਪਤ ਜੈਸੇ,
ਕਿਉਂਕਿ ਇਹ ਸਾਹਿਬਜ਼ਾਦਾ ਅਜਿਹਾ ਹੈ ਜਿਵੇਂ ਕਿ ਭਰਮ ਰੂਪੀ ਹਿਰਦੇ ਨੂੰ ਸੇਕ ਲੱਗਦਾ ਹੋਵੇ, ਜਿਸ ਤਰ੍ਹਾਂ ਸੰਸਿਆਂ ਰੂਪੀ ਸੇਕ ਕਿਤੇ ਹਿਰਦੇ ਨੂੰ ਸਾੜਦਾ ਹੋਵੇ, ਇਹ ਸਾਹਿਬਜ਼ਾਦਾ ਤੇ ਚੰਦਰਮਾ ਵਾਂਗੂ ਹਿਰਦੇ ਨੂੰ ਠੰਡ ਪਾ ਦੇਣ ਵਾਲਾ ਹੈ, ਔਰ ਆਪ ਜੀ ਕਿਉਂ ਹਿਰਦੇ ਵਿੱਚ ਅਜਿਹੀ ਚਿੰਤਾ ਕਰਦੇ ਹੋ।
ਤ੍ਰਾਸ ਤਜਹੁ ਨਹਿਰੰਚਕ ਕੀਜੇ।
ਇਸ ਕਰਕੇ ਆਪਣੇ ਹਿਰਦੇ ਦਾ ਜੋ ਡਰ ਪੈ ਹੈ ਉਸ ਨੂੰ ਛੱਡ ਦੇਵੋ।
ਤ੍ਰਾਸ ਤਿਮਰ ਕੋ ਦੀਪ ਜਨਿਜੈ।
ਇਹ ਸਾਹਿਬਜ਼ਾਦਾ ਜੋ ਹੈ ਇਹ ਤੇ ਅਜਿਹਾ ਹੈ ਜਿਹੜਾ ਡਰ ਰੂਪੀ ਹਨੇਰੇ ਨੂੰ ਦੂਰ ਕਰਨ ਵਾਸਤੇ ਇੱਕ ਦੀਵੇ ਵਾਂਗੂ ਹੈ। ਜਿਵੇਂ ਸਾਧ ਸੰਗਤ ਜੀ ਦੀਵਾ ਬਾਲਣ ਦੇ ਨਾਲ ਹਨੇਰਾ ਦੂਰ ਹੋ ਜਾਂਦਾ ਹੈ, ਇਸੇ ਤਰ੍ਹਾਂ ਫਕੀਰ ਆਪਣੇ ਮਨੋਭਾਵ ਜੋ ਹੈ ਕਈ ਤਰ੍ਹਾਂ ਦੇ ਭਾਵਾਂ ਨਾਲ ਪੇਸ਼ ਕਰਦਾ ਹੋਇਆ ਕਹਿ ਰਿਹਾ ਹੈ ਕਿ ਕਿਰਪਾਲ ਜੀ ਤੁਸੀਂ ਹਿਰਦੇ ਵਿੱਚ ਕਿਉਂ ਅਜਿਹੀ ਸੋਚਾਂ ਸੋਚਦੇ ਹੋ? ਇਹ ਤੇ ਸੋਚਾਂ ਰੂਪੀ ਹਨੇਰੇ ਨੂੰ ਦੂਰ ਕਰਨ ਵਾਲਾ ਹੈ।
ਸਭ ਆਲਮ ਕੋ ਖਾਵਦ ਹੋਆ।
ਇਹ ਜਿਹਨੂੰ ਬਾਲਕ ਕਹਿੰਦੇ ਹੋਏ ਤੇ ਆਲਮ ਸਾਰੀ ਦੁਨਿਆਈ ਨੂੰ ਦੇਣ ਵਾਲਾ ਹੈ, ਉਹਨਾਂ ਦਾ ਕਰਤਾ ਧਰਤਾ ਹੈ, ਉਹਨਾਂ ਦਾ ਮਾਲਕ ਹੈ।
ਇਹ ਅਵਤਾਰ ਧਰਮ ਹਿਤ ਜੋਆ।
ਇਹ ਤੇ ਅਵਤਾਰ ਹੈ, ਆਪ ਉਸ ਪ੍ਰਭੂ ਦਾ ਅਵਤਰਿਤ ਹੋਇਆ ਅਵਤਾਰ ਹੈ ਜਿਹੜਾ ਕਿ ਧਰਮ ਨੂੰ ਬਚਾਉਣ ਵਾਸਤੇ ਧਰਮ ਨੂੰ ਵਿਸਤਰਿਤ ਕਰਨ ਵਾਸਤੇ ਆਇਆ ਹੈ।
ਦਰਸ਼ਨ ਲੈ ਅਹਮ ਬੈਸੇ।
ਪਰ ਕਿਰਪਾਲ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਮੈਂ ਵੀ ਇੱਥੇ ਬੈਠਾ ਹਾਂ, ਮੈਂ ਤੇ ਇਸ ਦੇ ਦਰਸ਼ਨ ਕਰੇ ਬਿਨਾ ਨਹੀਂ ਜਾਵਾਂਗਾ।
ਘਟ ਮਾਲਕ ਪ੍ਰੇਰਾ ਜੈਸੇ।
ਮੈਨੂੰ ਜਿਵੇਂ ਉਹ ਘਟ ਘਟ ਵਿੱਚ ਰਮਿਆ ਹੋਇਆ ਰਾਮ ਇਹ ਅਕਾਲ ਪੁਰਖ ਪ੍ਰੇਰਦਾ ਹੈ, ਜਿਵੇਂ ਮੇਰੇ ਅੱਲਾ ਤਾਲਾ ਨੇ ਮੈਨੂੰ ਜਣਾਇਆ ਹੈ, ਮੈਂ ਤੇ ਇਸ ਦਾ ਦੀਦਾਰ ਕੀਤੇ ਬਿਨਾ ਜਾਵਾਂਗਾ ਨਹੀਂ।
ਪਰਵਿਸ਼ੋ ਅੰਤਰ ਬਹੁਰ ਕਿਰਪਾਲੂ।
ਜਦੋਂ ਕਿਰਪਾਲ ਦਾਸ ਜੀ ਦੁਬਾਰਾ ਅੰਦਰ ਮਹਿਲਾਂ ਵਿੱਚ ਜਾਂਦੇ ਹਨ,
ਯੋਜਨਾਵਨ ਅਖਿਲ ਹਵਾਲੂ,
ਜਾ ਕੇ ਸਾਰਾ ਹਵਾਲਾ ਦੱਸਿਆ ਕਿ ਉਹ ਤੇ ਪਤਾ ਨੀ ਫਕੀਰ ਕਿਹੜੇ ਰੰਗ ਵਿੱਚ ਰੰਗਿਆ ਹੋਇਆ, ਉਹ ਮੇਰੀ ਗੱਲ ਨਹੀਂ ਉਹ ਮੰਨਦਾ।
ਰਹੇ ਟਾਰ ਨਹਿ ਟਰੇ ਅਰੇ ਹੈ।
ਬੜਾ ਉਸ ਨੂੰ ਸਮਝਾਇਆ, ਹਰ ਇੱਕ ਤਰ੍ਹਾਂ ਦੀ ਗੱਲ ਬੜੇ ਢੰਗ ਨਾਲ ਉਕਤੀਆਂ ਯੁਕਤੀਆਂ ਨਾਲ ਸਮਝਾਈ, ਪਰ ਪਤਾ ਨਹੀਂ ਉਹਦੇ ਹਿਰਦੇ ਵਿੱਚ ਕਿਹੜਾ ਹੱਠ ਹੈ, ਖੋਰੇ ਕੀ ਉਹਦੇ ਹਿਰਦੇ ਵਿੱਚ ਚੀਜ਼ ਹੈ ਕਿ ਉਹ ਅੜ ਕੇ ਹੀ ਇੱਕ ਜਗ੍ਹਾ ਖਲੋਤਾ ਹੋਇਆ ਹੈ।
ਸਾਹਸ ਪਕਰੇ ਪੌਰ ਥਿਰੇ ਹੈ।
ਬੜੇ ਹੀ ਸਾਹਸ, ਬੜੀ ਹਿੰਮਤ, ਬੜੇ ਹੱਠ ਦੇ ਨਾਲ ਉਹ ਜਿਹੜਾ ਬਾਹਰ ਦਰਵਾਜੇ ਦੇ ਕੋਲ ਹੀ ਬੈਠਾ ਹੋਇਆ ਹੈ,
ਬਿਨਾਂ ਬਿਲੋ ਕੇ ਲੋਚਨ ਅੱਗੇ,
ਉਹ ਕਹਿੰਦਾ ਹੈ ਬਿਨਾਂ ਵੇਖੇ ਹੋਏ ਮੈਂ ਇੱਥੋਂ ਨਹੀਂ ਜਾਵਾਂਗਾ।
ਲੋ ਖਾਨ ਪਾਨ ਸਭ ਤਿਆਗੇ।
ਔਰ ਉਹ ਫਕੀਰ ਕਹਿੰਦਾ ਹੈ ਜੇ ਉਹਨੂੰ ਕਹਿੰਦੇ ਹਾਂ ਕੁਛ ਖਾ ਹੀ ਲੋ, ਕੁਛ ਛਕ ਲਵੋ, ਭੁੱਖ ਲੱਗੀ ਹੋਏਗੀ। ਉਹ ਫਕੀਰ ਕਹਿੰਦਾ ਨਹੀਂ, ਮੇਰੇ ਹਿਰਦੇ ਵਿੱਚ ਇੱਕੋ ਭੁੱਖ ਹੈ ਇਸ ਸਾਹਿਬ ਦੇ ਦਰਸ਼ਨਾਂ ਦੀ, ਜਦੋਂ ਤੱਕ ਮੈਂ ਆਪਣੇ ਨੇਤਰਾਂ ਨਾਲ ਇਸ ਦਾ ਦਰਸ਼ਨ ਨਹੀਂ ਕਰਾਂਗਾ, ਇਸ ਫਕੀਰ ਦੇ ਮੂੰਹ ਦੇ ਵਿੱਚ ਇੱਕ ਦਾਣਾ ਵੀ ਨਹੀਂ ਜਾਏਗਾ, ਕੁਛ ਵੀ ਨਹੀਂ ਛਕਾਂਗਾ।
ਜਾਨੀ ਜਾਏ ਨਹੀਂ ਗਤਿ ਮਨ ਕੀ।
ਪਤਾ ਨਹੀਂ ਉਹ ਫਕੀਰ ਕੈਸਾ ਹੈ, ਉਹਦੇ ਹਿਰਦੇ ਦੀ ਜਾਣੀ ਨਹੀਂ ਜਾਂਦੀ, ਪਤਾ ਨਹੀਂ ਕਿਹੜੇ ਰੰਗਾਂ ਵਿੱਚ ਰੰਗਿਆ ਹੋਇਆ ਹੈ।
ਪਰਖਿਅਤ ਕਿਰਿਆ ਸੋ ਤਨ ਕੀ।
ਪਰ ਜਦੋਂ ਉਸ ਦੇ ਸਰੀਰ ਨੂੰ ਵੇਖੀਦਾ ਹੈ, ਜਿਹੜੇ ਹਿਸਾਬ ਨਾਲ ਉਹ ਤਰਲੇ ਕਰਦਾ ਹੈ, ਮਿੰਨਤਾਂ ਕਰਦਾ ਹੈ, ਉਸ ਦੇ ਸਰੀਰ ਦੀ ਇਹ ਕਿਰਿਆ ਤੋਂ ਪਤਾ ਲੱਗਦਾ ਹੈ ਉਹ ਤੇ ਕੋਈ ਰੰਗ ਰਤਿਆ ਹੋਇਆ ਕੋਈ ਫਕੀਰ ਹੈ ਜਿਹੜਾ ਆਪਣੇ ਸਾਹਿਬ ਦੇ ਦੀਦਾਰ ਕਰਨ ਆਇਆ ਹੈ।
ਦੇਸ਼ ਪੰਜਾਬ ਦਿਸ਼ਾ ਕੇ ਜਨਿਅਤ।
ਉਹਨਾਂ ਦੀ ਬੋਲੀ ਤੋਂ, ਉਹਨਾਂ ਦੇ ਕਾਰ ਵਿਹਾਰ ਤੋਂ ਪਤਾ ਲੱਗਦਾ ਹੈ ਉਹ ਤੇ ਪੰਜਾਬ ਦੇਸ਼ ਦਾ ਵਸ਼ਿੰਦਾ ਜਾਪਦਾ ਹੈ।
ਹਟਾਵਨ ਬਹੁ ਬਿਧ ਪਨੀਅਤ।
ਉਸ ਨੂੰ ਹਟਾਉਣ ਵਾਸਤੇ ਬੜੀ ਵਾਰ ਮੈਂ ਯਤਨ ਕੀਤੇ।
ਰਹਿ ਬੈਠ ਜਾਹੇ ਬਿਨ ਦੇਖੇ।
ਔਰ ਉਹ ਜਿਹੜਾ ਇੱਕ ਹੀ ਸਥਾਨ ਤੇ ਬੈਠਿਆ ਹੋਇਆ ਔਰ ਕਹਿੰਦਾ ਹੈ ਜਦੋਂ ਤੱਕ ਦਰਸ਼ਨ ਨਹੀਂ ਹੁੰਦੇ ਮੈਂ ਨਹੀਂ ਜਾਣਾ, ਮੈਂ ਇੱਥੋਂ ਨਹੀਂ ਹਿੱਲਣ ਵਾਲਾ।
ਗਾਡੋ ਜਿਨ ਹਿਰਦੇ ਬਸ਼ੇਖੇ।
ਉਸ ਦਾ ਹਿਰਦਾ ਬੜਾ ਹੀ ਗਾਢਾ, ਬੜਾ ਹੀ ਉਸ ਸਾਹਿਬ ਦੇ ਚਰਨਾਂ ਵਿਚ ਅਸਥਿਰ ਸਥਿਰ ਹੈ।
ਸ੍ਰੀ ਗੁਜਰੀ ਸੁਨ ਕੈ ਤਿਨ ਬਾਤ।
ਜਦੋਂ ਮਾਤਾ ਗੁਜਰੀ ਜੀ ਨੇ ਆਪਣੇ ਭਰਾਤਾ ਕੋਲੋਂ ਇਹ ਬਚਨ ਸੁਣੇ,
ਨਹਿ ਮਾਨੀ ਪਿਆਰੋ ਅਤ ਤਾਤ,
ਜੋ ਕਿ ਆਪਣੇ ਪੁੱਤਰ ਨਾਲ ਬੜਾ ਹੀ ਪਿਆਰ ਕਰਦੇ ਹਨ, ਉਹ ਨਹੀਂ ਮੰਨਦੇ ਕਿ ਇਸ ਬਾਲਕ ਦੇ ਦਰਸ਼ਨ ਕਰਵਾਏ ਜਾਣ।
ਕੈਸੇ ਵਹਿਰ ਕਰਵਹਿ ਮੈਂ ਬਾਲਕ।
ਔਰ ਮਾਤਾ ਗੁਜਰੀ ਜੀ ਕਹਿਣ ਲੱਗੇ, ਭਰਾਤਾ ਜੀ ਮੈਂ ਕਿਵੇਂ ਇਸ ਬਾਲਕ ਨੂੰ ਇਥੋਂ ਘਰੋਂ ਬਾਹਰ ਉਸ ਫਕੀਰ ਕੋਲ ਭੇਜ ਦੇਵਾਂ।
ਅਲਪ ਰੂਪ ਅੰਤਰ ਥਿਤ ਪਾਲਕ।
ਇਹ ਜਿਹੜਾ ਬੜੀ ਹੀ ਛੋਟੀ ਇਹਦੀ ਉਮਰ ਹੈ, ਔਰ ਇਹ ਮੇਰੇ ਕੋਲ ਹੀ ਰਹਿਣ ਦੇਵੋ। ਸੋ ਗੁਰੂ ਸਵਾਰੀ ਉਹ ਸਮਾਂ ਹੋ ਚੁੱਕਿਆ ਹੈ, ਅਧਿਆਇ ਵੀ ਸਮਾਪਤ ਹੋ ਚੁੱਕਿਆ ਹੈ। ਸ੍ਰੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਕੱਲ ਆਪ ਜੀ ਦੇ ਚਰਨਾਂ ਵਿੱਚ ਫਿਰ ਅਰਜ਼ਾਂ ਕਰਾਂਗੇ, ਹੋਈਆਂ ਭੁੱਲਾਂ ਦੀ ਮਾਫੀ ਦੇਣਾ। ਉਸ ਸਾਹਿਬ ਨੂੰ ਯਾਦ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।